दंडौत बंदन हनिक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन प्रगास याही कुल ते प्रगट होए ताही कुल को नाम पुन द्वादश गुरिंद गौ मेरी है प्रणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे सी, प्रसंग चल रहा सी बंदा बहादुर जी दा। बंदे बहादुर ने मुस्ताबाद नू उजाड़िया, उस तो बाद सतगुरु सच्चे पातशाह जी दे बचन नू याद कीता। सतगुरु ने आख्या सी कि सडौरे नू नहीं छड़ना। ऐस वेले बंदा बहादुर जी सडौरे दे उत्ते चढ़ाई करन दी तैयारी कर रहे ने। कल कथा इत्थे पहुंची सी, अज इत्थों अगे मैं प्रारंभ करदा हां।
गुर द्रोही एह नगर कुचाला बुद्धू शाह जो साध बेसाला।
बंदे ने अपनी सेना नु हुक्म कीता है कि गुरु दा वड्डा जिहड़ा द्रोही है ना इस डौरा नगर है बड़ा खोटा है, इत्थे वीर बुद्धू शाह जी बड़े उच्च बिरती दे मालक रहिंदे सन।
गुर पक्षी लख कुटांब समेत कतल करो ते सकल नकेत।
बंदे ने आख्या के गुरु दा पक्षी से ओ बुद्धू शाह जिन्ने के अपने समेत परिवार दे सतगुरु सच्चे पातशाह जी दी सहायता कीती सी, पर इन्हां तुरकां ने मानो के सडौरे दे वासियां ने बादशाह नू शिकायत ला के ओदे समेत बुद्धू शाह दे ओदे परिवार नू मरवा दिता सी।
सो पलटा पूरब ही लीजै हेला काल कतल कर दीजै।
बंदे ने सेना नू आख्या है कि इस करके असीं सारियां तो पहलां उस पीर बुद्धू शाह दे मारे जान दा जिहड़ा बदला है इस सडौरे नगर तो लेना है, इस करके सारियां तो पहलां हल्ला करिए और सारियां नू कतल कर दईए।
सावधान सगरे जब पए चढ़े तो रंगन आयुध लए।
इस तरह कह के बंदा सावधान होया है और कहिंदे ने सारे जिहड़े उहदे सेना दे आदमी सन ओह वी शस्त्रां नू नाल लै के घोड़ियां ते सवार हो गए।
बंदा हो यस है असवार बाबे जोगम जंग मैं तार।
बंदा बहादुर ने घोड़े दी सवारी कीते है और अपने दल नू ना लै के चढ़ाई दे वास्ते चल पिया।
जाए सडौरे को तब घेरा टुपक तोप चाली तिस बेरा।
जा सडौरे नगर नू घेरा पाया बंदा बहादुर ने और कहिंदे ने तोप ते तुपकां जिहड़ियां सन भाव तोपां ते बंदूकां चलन लगियां।
पहले वहर निकस कर लरे ਸੈਯਦ ਖਾਨ ਮੁਗਲ ਗਨ ਅਰੇ।
ਕਵੀ ਜੀ ਲਿਖਦੇ ਨੇ ਸਡੌਰੇ ਦੇ ਰਹਿਣ ਵਾਲੇ ਸੈਯਦ ਖਾਨ ਮੁਗਲ ਤੇ ਪਠਾਨ ਸਾਰੇ ਪਹਿਲਾਂ ਨਗਰ ਦੇ ਵਿੱਚੋਂ ਬਾਹਰ ਆਣ ਕੇ ਬੜਾ ਲੜੇ ਨੇ, ਬੜਾ ਅੜੇ ਨੇ।
ਕੜਾ ਕੜੀ ਮਾਚੋ ਕਮ ਸਾਨਾ, ਗੋਰੀ ਚਲੀ ਤਨਖ ਤੇ ਬਾਨਾ।
ਕੜਾ ਕਾੜ ਕਰਦੀਆਂ ਬੰਦੂਕਾਂ ਚਲੀਆਂ ਨੇ, ਕਮਸਾਨ ਦਾ ਯੁੱਧ ਸ਼ੁਰੂ ਹੋਇਆ, ਗੋਲੀਆਂ ਚੱਲ ਰਹੀਆਂ ਨੇ ਤੇ ਤਨਖ ਦੇ ਵਿੱਚੋਂ ਤੀਰ ਨਿਕਲ ਰਹੇ।
ਪੁਨ ਚਾਹੋਰ ਕਾਲ ਕਰ ਜ਼ੋਰ, ਦਏ ਤੁਰਕ ਗਣ ਕੇ ਮੁਖ ਮੋਰ।
ਬਾਅਦ ਦੇ ਵਿੱਚ ਬੰਦਾ ਬਹਾਦਰ ਨੇ ਇੰਨਾ ਹੱਲਾ ਕੀਤਾ ਬੜੇ ਜ਼ੋਰ ਦੇ ਨਾਲ ਕਿ ਜਿੰਨੇ ਵੀ ਤੁਰਕ ਸਨ ਕਹਿੰਦੇ ਨੇ ਉਹਨਾਂ ਦੇ ਮੂੰਹ ਤੋੜ ਦਿੱਤੇ, ਪਿੱਛੇ ਨੂੰ ਦੌੜ ਗਏ।
ਬਾਹਰ ਠਹਿਰ ਨਾ ਸਕੇ ਲੜਾਈ, ਬਾਰੇ ਦੁਰਗ ਮੈਂ ਹੈ ਸਮੁਦਾਈ।
ਇੰਨਾ ਜ਼ੋਰ ਦਾ ਹੱਲਾ ਹੋਇਆ ਕਿ ਉਹ ਜਿਹੜੇ ਤੁਰਕ ਨੇ ਉਹ ਬਾਹਰ ਨਹੀਂ ਠਹਿਰ ਸਕੇ, ਲੜਾਈ ਨਹੀਂ ਕਰ ਸਕੇ, ਤੇ ਜਿਹੜਾ ਪਿੰਡ ਦੇ ਵਿੱਚ ਕਿਲਾ ਬਣਿਆ ਹੋਇਆ ਸੀ ਉਸ ਕਿਲੇ ਦੇ ਵਿੱਚ ਸਾਰੇ ਵੜ ਗਏ।
ਪਾਕੀ ਕੰਧ ਸਥਾਨ ਯੋ ਤੰਗ, ਬੜੋ ਮਵਾਸੀ ਹੋਏ ਨਾ ਭੰਗ।
ਹੁਣ ਕਵੀ ਜੀ ਲਿਖ ਰਹੇ ਨੇ ਕਿ ਕਿਲੇ ਦੀਆਂ ਪੱਕੀਆਂ ਕੰਧਾਂ ਸਨ, ਬੜੀਆਂ ਉੱਚੀਆਂ ਕੰਧਾਂ ਸਨ, ਇਸ ਕਰਕੇ ਉਹ ਅੰਦਰ ਆਕੀ ਹੋ ਕੇ ਬਹਿ ਗਏ ਨੇ, ਮਵਾਸੀ ਹੋ ਗਏ ਨੇ, ਹੋਏ ਨਾ ਭੰਗ। ਬੰਦੇ ਤੋਂ ਉਹ ਜਿਹੜਾ ਕਿਲਾ ਹੈ ਨਾ ਉਹ ਤੋੜਿਆ ਨਹੀਂ ਜਾ ਰਿਹਾ।
ਤਿਸ ਕੋ ਲਾਏ ਮੋਰਚੇ ਥਿਰੇ, ਗੋਰਾ ਚੱਲਣ ਸ਼ੁਰੂ ਗਨ ਕਰੇ।
ਉਹਨਾਂ ਨੇ ਜਾ ਕੇ ਕਿਲੇ ਦੇ ਵਿੱਚ ਮੋਰਚੇ ਲਾ ਲਏ ਨੇ ਔਰ ਮੋਰਚਿਆਂ ਦੇ ਵਿੱਚੋਂ ਉਹ ਗੋਲੀਆਂ ਬੰਦੇ ਦੇ ਉੱਤੇ ਚਲਾ ਰਹੇ ਨੇ, ਪਰ ਬੰਦਾ ਉਸ ਕਿਲੇ ਨੂੰ ਨਹੀਂ ਤੋੜ ਸਕਦਾ।
ਸ਼ਾਹ ਕੁਮੈਤ ਪੀਰ ਇੱਕ ਤਹਾਂ, ਜਿਸ ਕੀ ਕਬਰ ਸਕੰਚਣ ਮਹਾਂ।
ਕਿਲੇ ਤੋਂ ਬਾਹਰ ਥੋੜੀ ਦੂਰੀ ਦੇ ਉੱਤੇ ਕਵੀ ਜੀ ਲਿਖ ਰਹੇ ਨੇ ਕਿ ਕੁਮੈਤ ਸ਼ਾਹ ਨਾਂ ਦਾ ਇੱਕ ਪੀਰ ਸੀ, ਉਹਦੀ ਜਗ੍ਹਾ ਬਣੀ ਹੋਈ ਸੀ, ਉਹਦੀ ਕਬਰ ਬਣੀ ਹੋਈ ਸੀ ਜਿਹੜੀ ਕਿ ਸੋਨੇ ਦੇ ਨਾਲ ਮੜੀ ਸੀ।
ਚਾਮੀ ਕਰ ਪੀਤਰ ਬਹੁ ਲਾਗਾ, ਬਹੁ ਉੱਚੋ ਜਗ ਮੇ ਜਿਹੇ ਜਾਗਾ।
ਉਸ ਕਬਰ ਦੇ ਵਿੱਚ ਵੀ ਬਹੁਤ ਸਾਰਾ ਸੋਨਾ ਲੱਗਿਆ ਹੋਇਆ ਸੀ ਔਰ ਉਹ ਬੜੀ ਉੱਚੀ ਜਗ੍ਹਾ ਸੀ, ਭਾਵ ਕੇ ਬੜੀ ਮੰਨੀ ਪਰਮੰਨੀ ਜਗ੍ਹਾ ਸੀ ਉਸ ਕੁਮੈਤ ਪੀਰ ਦੀ।
ਆਰੇ ਉਹ ਦੁਰਗ ਟੂਟਿਓ ਜਬ ਨਾਹੀ, ਬੰਦੇ ਜਤਨ ਵਿਚਾਰਿਓ ਤਾਹੀ।
ਹੁਣ ਜਦੋਂ ਕਿਲਾ ਅੱਗੇ ਅੜ ਗਿਆ ਉਹ ਨਹੀਂ ਟੁੱਟ ਰਿਹਾ, ਉਸ ਵੇਲੇ ਬੰਦੇ ਨੇ ਇੱਕ ਵਿਚਾਰ ਕੀਤੀ।
ਵਹਿਰ ਬੜੋ ਦਮਦਮਾ ਉਸਾਰਾ, ਤੂਰਨ ਲਾਗੇ ਮਨ ਜੋ ਹਜ਼ਾਰਾ।
ਉਸ ਵੇਲੇ ਬੰਦੇ ਨੇ ਆਪਣੇ ਆਦਮੀਆਂ ਨੂੰ ਹੁਕਮ ਕਰਕੇ ਕਹਿੰਦੇ ਨੇ ਬਾਹਰ ਇੱਕ ਬਹੁਤ ਉੱਚਾ ਦਮਦਮਾ ਭਾਵ ਥੜਾ ਜਿਹੜਾ ਸੀ ਉਸ ਦੀ ਉਸਾਰੀ ਕਰ ਲਈ, ਬਹੁਤ ਸਾਰੇ ਆਦਮੀਆਂ ਨੂੰ ਨਾਲ ਲਾ ਕੇ।
ਪਾਯੋ ਤੰਗ ਦਮ ਦਮਾਯੋ ਚੇਰਾ, ਚੜ ਬੰਦਾਯੋ ਪਰ ਤਿਸ ਬੇਰਾ।
ਜਦੋਂ ਉੱਚਾ ਥੜਾ ਦਮਦਮਾ ਬਣ ਗਿਆ ਤੇ ਬੰਦਾ ਸਿੰਘ ਬਹਾਦਰ ਉਹਦੇ ਉੱਤੇ ਚੜ ਗਿਆ, ਉੱਪਰ ਚੜ ਕੇ ਉਸਨੇ ਕੀ ਕੀਤਾ,
ਦ੍ਰਿਸ਼ਟ ਦੁਰਗ ਕੇ ਵਿਖੇ ਲਗਾਈ।
ਜਿਹੜੀ ਆਪਣੀ ਦ੍ਰਿਸ਼ਟੀ ਸੀ, ਜਿਹੜੀ ਨਿਗਾਹ ਸੀ, ਉਹ ਕਿਲੇ ਦੇ ਵੱਲ ਲਾਈ ਹੈ।
ਸਤਗੁਰ ਸਰ ਐਂਚਿਓ ਸਮਹਾਈ,
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਪੰਜ ਤੀਰ ਦਿੱਤੇ ਹੋਏ ਸਨ ਉਹਨਾਂ ਤੀਰਾਂ ਦੇ ਵਿੱਚੋਂ ਇੱਕ ਤੀਰ ਨੂੰ ਪੱਥੇ ਦੇ ਵਿੱਚੋਂ ਬਾਹਰ ਕੱਢਿਆ।
ਹੁਕਮ ਦਾਇਓ ਦਲ ਕੋ ਹੋਏ ਹੇਲਾ, ਸੁਣ ਚੋ ਦਿਸ਼ਾ ਸ਼ੋਰ ਬੜ ਮੇਲਾ।
ਤੇ ਪਿੱਛੇ ਵੀ ਕਥਾ ਆਈ ਹੈ ਤੇ ਅੱਗੇ ਵੀ ਆਵੇਗੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਪੰਜ ਤੀਰ ਬਖਸ਼ੇ ਨੇ, ਜਦੋਂ ਵੀ ਬੰਦਾ ਕਿਸੇ ਵੀ ਤੀਰ ਨੂੰ ਚਲਾਉਣ ਦੇ ਵਾਸਤੇ ਧਨੁਸ਼ ਦੇ ਵਿੱਚ ਰੱਖ ਲੈਂਦਾ ਤੇ ਉਸੇ ਵੇਲੇ ਆਕਾਸ਼ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਬਖਸ਼ੀ ਹੋਈ ਸ਼ਹੀਦਾਂ ਦੀ ਸੈਨਾ ਹੈ ਉਹ ਆ ਜਾਂਦੀ ਹੈ। ਇਸ ਵੇਲੇ ਜਦੋਂ ਬੰਦੇ ਨੇ ਤੀਰ ਨੂੰ ਰੱਖਿਆ ਹੈ, ਤਨਕ ਦੇ ਚਿੱਲੇ ਦੇ ਵਿੱਚ ਚਾੜਿਆ ਹੈ, ਉਸ ਵੇਲੇ ਕਹਿੰਦੇ ਨੇ ਕਿ ਬਹੁਤ ਸਾਰੀ ਸ਼ਹੀਦਾਂ ਦੀ ਸੈਨਾ ਜਿਹੜੀ ਸੀ ਆਕਾਸ਼ ਦੇ ਵਿੱਚ ਆ ਗਈ, ਤੇ ਬੰਦੇ ਨੇ ਫਿਰ ਉਹਨਾਂ ਨੂੰ ਹੁਕਮ ਦਿੱਤਾ, ਕਹਿੰਦਾ ਹੋਏ ਹੇਲਾ ਹੱਲਾ ਕਰੋ, ਸੁਣ ਚੌਹ ਦਿਸ਼ਾ ਸ਼ੋਰ ਬੜ ਮੇਲਾ। ਉਸੇ ਵੇਲੇ ਬੜੇ ਜ਼ੋਰ ਤੇ ਸ਼ੋਰ ਦੇ ਨਾਲ ਉਹ ਜਿਹੜੇ ਸ਼ਹੀਦ ਸੀ ਉਹਨਾਂ ਨੇ ਕਿਲੇ ਦੇ ਉੱਤੇ ਹੱਲਾ ਕਰ ਦਿੱਤਾ। ਉਮੜ ਪਰਿਓ ਦਲ ਬੀਚ ਪਰਵੇਸ਼ੇ, ਬਜਿਓ ਖੜਗ ਰਿਪ ਕਦਨ ਬਸ਼ੇਸ਼ੇ। ਉਮੜ ਕੇ ਸਾਰੇ ਦਾ ਸਾਰਾ ਜਿਹੜਾ ਦਲ ਹੈ ਉਹ ਪ੍ਰਵੇਸ਼ ਕਰ ਗਿਆ ਉਸ ਕਿਲੇ ਦੇ ਵਿੱਚ। ਕਹਿੰਦੇ ਨੇ ਖੜਗਾਂ ਤੇ ਖੜਗਾਂ ਵੱਜੀਆਂ, ਪਰ ਕਹਿੰਦੇ ਨੇ ਕੋਈ ਦਿਸਦਾ ਨੀ ਕਿ ਕੌਣ ਕੱਟ ਰਿਹਾ, ਇਸ ਕਰਕੇ ਰੂਪਾਂ ਦਾ ਉਹ ਨਾਸ਼ ਕਰੀ ਜਾ ਰਹੇ। ਇੱਕ ਬਾਰ ਹੀ ਸਕਲ ਬਿਨਾਸੇ, ਤਾਹ ਮਦਾਨ ਕੀਨ ਚਾਹੋ ਪਾਸੇ। ਇੱਕੋ ਹੀ ਵਾਰ ਹੱਲੇ ਦੇ ਨਾਲ ਸ਼ਹੀਦਾਂ ਨੇ ਸਾਰਿਆਂ ਦਾ ਨਾਸ਼ ਕਰ ਦਿੱਤਾ। ਸਿਰਫ ਨਾਸ਼ ਹੀ ਨਹੀਂ ਕਰ ਦਿੱਤਾ, ਮੰਨੋ ਕਿ ਉਹ ਜਿਹੜਾ ਵੱਡਾ ਕਿਲਾ ਸੀ ਜਿਹੜਾ ਪੱਕੀਆਂ ਇੱਟਾਂ ਦਾ ਬਣਿਆ ਸੀ ਉਹਨੂੰ ਢਾ ਕੇ ਰੜਾ ਮੈਦਾਨ ਬਣਾ ਦਿੱਤਾ, ਸਾਫ਼ ਕਰ ਦਿੱਤਾ।
ਬਾਹਰ ਨਗਰ ਮੇ ਦਲ ਬਰ ਗਯੋ, ਜੋ ਦੇਖਿਓ ਤੂਰਨ ਕੱਟ ਦਯੋ।
ਜਦੋਂ ਸ਼ਹੀਦਾਂ ਦੀ ਇਸ ਤਰ੍ਹਾਂ ਦੀ ਇਮਦਾਦ ਹੋਈ ਉਸ ਤੋਂ ਬਾਅਦ ਬੰਦੇ ਦਾ ਜਿਹੜਾ ਮਨੁੱਖੀ ਦਲ ਸੀ ਉਹ ਅੰਦਰ ਵੜ ਗਿਆ ਹੈ, ਔਰ ਜਿਹੜਾ ਵੀ ਦੇਖਿਆ ਹੈ ਉਹਨੂੰ ਛੇਤੀ ਦੇ ਨਾਲ ਹੀ ਕੱਟ ਦਿੱਤਾ, ਮਾਰ ਦਿੱਤਾ।
ਮੁਗਲ ਪਠਾਨ ਨਾ ਸੈਯਦ ਛੋਰਾ, ਸ਼ੇਖ ਮਰੇ ਥਲ ਦੀਖਤ ਕੋਰਾ।
ਕਿਸੇ ਮੁਗਲ ਨੂੰ ਨਹੀਂ ਛੱਡਿਆ, ਕਿਸੇ ਪਠਾਨ ਨੂੰ ਨਹੀਂ ਛੱਡਿਆ, ਕਿਸੇ ਸੈਯਦ ਜਾਂ ਸ਼ੇਖ ਨੂੰ ਨਹੀਂ ਜਿਉਂਦਾ ਰਹਿਣ ਦਿੱਤਾ, ਸਾਰਿਆਂ ਨੂੰ ਮਾਰ ਦਿੱਤਾ। ਤੇ ਇਸ ਤਰ੍ਹਾਂ ਲੁਕਥਾਂ ਮਾਨੋ ਕੇ ਪਸਰੀਆਂ ਨੇ। ਉਹ ਜਿਹੜੀ ਜਗ੍ਹਾ ਹੈ ਉਹ ਬੜੀ ਭਿਆਨਕ ਲੱਗਦੀ ਹੈ।
ਕੋਰ ਪਾਪ ਕੋ ਫਲ ਬਿਦ ਤਯੋ, ਨਾਸ ਨਗਰ ਕੋ ਹੋਵਤ ਪਯੋ।
ਕਵੀ ਜੀ ਲਿਖ ਰਹੇ ਨੇ ਕਿ ਮਾਨੋ ਵੱਡੇ ਕੋਰ ਪਾਪ ਦਾ ਇਹ ਜਿਹੜਾ ਫਲ ਹੈ ਉਹਨਾਂ ਤੁਰਕਾਂ ਨੂੰ ਮਿਲਿਆ, ਨਾਸ਼ ਨਗਰ ਕੋ ਹੋਵਤ ਪਯੋ। ਇਸ ਤਰੀਕੇ ਦੇ ਨਾਲ ਸਾਰੇ ਨਗਰ ਦਾ ਜਿਹੜਾ ਹੈ ਉਹ ਨਾਸ ਹੋ ਗਿਆ, ਕਿਉਂਕਿ ਉਹਨਾਂ ਨੇ ਪੀਰ ਬੁੱਧੂ ਸ਼ਾਹ ਵੱਡੇ ਪੀਰ ਦਰਵੇਸ਼ ਨੂੰ ਮਰਵਾਇਆ ਸੀ। ਇਸ ਪਾਪ ਦਾ ਉਹਨਾਂ ਨੂੰ ਬਹੁਤ ਵੱਡਾ ਫਲ ਭੋਗਣਾ ਪਿਆ।
ਪੌਣ ਬੰਦੇ ਚਿੱਤ ਬੀਚ ਵਿਚਾਰੀ, ਨਹੀਂ ਪੀਰ ਕੀ ਕਬਰ ਬੇਦਾਰੀ।
ਜਦੋਂ ਇਸ ਤਰੀਕੇ ਦੇ ਨਾਲ ਸਡੌਰੇ ਨੂੰ ਖਤਮ ਕਰਕੇ ਮਾਰ ਕੇ ਬੰਦਾ ਵਾਪਸ ਮੁੜਨ ਲੱਗਿਆ ਤੇ ਬੰਦੇ ਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਇਹ ਜਿਹੜੀ ਪੀਰ ਦੀ ਕਬਰ ਹੈ ਜਿਹਦਾ ਕਿ ਪਿੱਛੇ ਜ਼ਿਕਰ ਆਇਆ, ਕਹਿੰਦੇ ਨੇ ਕਿ ਸ਼ਾਹ ਕੁਮੈਦ ਦੀ ਇਹ ਜਿਹੜੀ ਪੀਰ ਦੀ ਜਗ੍ਹਾ ਹੈ, ਕਹਿੰਦਾ ਮੈਂ ਇਹਨੂੰ ਨਹੀਂ ਤੋੜਿਆ।
ਹਿੰਦੂ ਮ੍ਰਿਤਕ ਜਿਸ ਆਗੇ ਜਾਏ, ਨਹੀਂ ਅਗਨ ਮੈਂ ਜਰੇ ਕਦਾਏ।
ਉਥੋਂ ਦੀ ਇਹ ਮੰਨਤਾ ਸੀ ਕਿ ਜਿਹੜਾ ਵੀ ਹਿੰਦੂ ਮੁਰਦਾ ਭਾਵ ਮੁਰਦੇ ਨੂੰ ਜਦੋਂ ਉਸ ਕਬਰ ਦੇ ਅੱਗੋਂ ਲੰਘਾ ਕੇ ਲੈ ਜਾਂਦੇ ਸਨ ਤੇ ਉਹ ਜਿਹੜਾ ਮੁਰਦਾ ਸੀ ਉਹ ਸੜਦਾ ਨਹੀਂ ਸੀ ਕਬਰ ਦੇ ਵਿੱਚ। ਇਹ ਕਾਮ ਰਵਾਇਤ ਸੀ ਕਿ ਹਿੰਦੂ ਮੁਰਦਾ ਸੜਦਾ ਨਹੀਂ ਸੀ ਜਿਹੜਾ ਉਸ ਕਬਰ ਦੇ ਅੱਗੋਂ ਦੀ ਲੰਘ ਜਾਂਦਾ ਸੀ। ਇਹ ਗੱਲ ਬੜੀ ਪ੍ਰਚਲਿਤ ਸੀ। ਉਸ ਵੇਲੇ ਬੰਦੇ ਨੇ ਸੋਚਿਆ ਕਿ ਐਸੀ ਜਿਹੜੀ ਕਬਰ ਹੈ ਉਹਨੂੰ ਛੱਡਣਾ ਨਹੀਂ ਚਾਹੀਦਾ, ਢਾ ਦੇਣਾ ਚਾਹੀਦਾ।
ਇਸ ਕੋ ਛੋਰਨ ਨਾਹਿਨ ਆਛੋ, ਰੁਚਰ ਮਸੀਤ ਬਿਦਾਰਨ ਬਾਂਛੋ।
ਉਸ ਵੇਲੇ ਬੰਦੇ ਨੇ ਹੁਕਮ ਕੀਤਾ ਕਿ ਇਸ ਕਬਰ ਨੂੰ ਇਸੇ ਤਰ੍ਹਾਂ ਛੱਡਣਾ ਨਹੀਂ ਚਾਹੀਦਾ, ਜਿਹੜੀ ਕਿ ਸੋਨੇ ਦੇ ਨਾਲ ਮੜੀ ਹੋਈ ਹੈ ਔਰ ਇਸ ਦੇ ਉੱਤੇ ਮਸੀਤ ਵੀ ਬਣੀ ਹੋਈ ਹੈ। ਕਹਿੰਦਾ ਕਿ ਇਸ ਨੂੰ ਬਿਦਾਰ ਦੇਣਾ ਹੈ, ਢਾ ਦੇਣਾ।
ਗਯੋ ਆਪ ਤਹ ਜਿਸ ਥਲ ਖਰੀ, ਕੰਚਨ ਲਿਪਤ ਅਨਕ ਬਿਦ ਕਰੀ।
ਜਿਹੜੀ ਸੋਨੇ ਦੇ ਨਾਲ ਮੜੀ ਹੋਈ ਹੈ ਅਨੇਕਾਂ ਪ੍ਰਕਾਰ ਦੇ ਨਾਲ, ਉਸ ਕਬਰ ਨੂੰ ਟਾਉਣ ਦੇ ਵਾਸਤੇ ਬੰਦਾ ਬਹਾਦਰ ਆਪ ਉਸ ਵੱਲ ਵਧਿਆ।
ਜਾਣ ਸੋ ਬੰਦੇ ਕੋ ਆਗਵਨੂ, ਡਗਮਗ ਕੰਪੀ ਕਬਰ ਸੋ ਪਵਨੂ।
ਜਦੋਂ ਬੰਦੇ ਦਾ ਆਉਣਾ ਸੁਣਿਆ ਕਬਰ ਨੇ, ਉਸ ਵੇਲੇ ਕਹਿੰਦੇ ਨੇ ਕਿ ਕਬਰ ਵੀ ਜਿਹੜੀ ਸੀ ਉਹ ਅਜਮਤ ਵਾਲੀ ਸੀ, ਕਿਉਂਕਿ ਬੜਾ ਕਰਾਮਾਤੀ ਉਹ ਪੀਰ ਸੀ ਜਿਹਦੀ ਕਬਰ ਸੀ। ਬੰਦੇ ਦੇ ਆਉਣੇ ਨੂੰ ਸੁਣ ਕੇ ਉਹ ਡਗਮਗ ਕਰਕੇ ਕੰਬਣ ਲੱਗੀ ਤੇ ਕਬਰ ਦੇ ਸਮੇਤ ਉੱਤੇ ਜਿਹੜੀ ਮਸੀਦ ਬਣੀ ਸੀ ਉਹ ਵੀ ਹਿੱਲਣ ਲੱਗੀ। ਗੁਰ ਸਰ ਕੀ ਤਬ ਨੋਕ ਤਸਾਈ, ਰਿਸ ਕਰ ਸਭ ਮੈਂ ਊਚ ਅਲਾਈ। ਉਸ ਵੇਲੇ ਬੰਦੇ ਨੇ ਤੀਰ ਦੀ ਜਿਹੜੀ ਨੋਕ ਸੀ ਉਹ ਕਬਰ ਦੇ ਵਿਚ ਤਸਾ ਦਿੱਤੀ ਤੇ ਗੁੱਸੇ ਦੇ ਨਾਲ ਉਸ ਨੇ ਫਿਰ ਇਸ ਤਰ੍ਹਾਂ ਆਖਿਆ, ਕਹਿੰਦਾ ਅਬ ਗੀਤ ਦੀ ਕੰਬੇ ਕਿਆ ਹੋਏ, ਸਮੂਹ ਹਮਾਰੋ ਪਲਟਾ ਸੋਏ। ਉਸ ਵੇਲੇ ਸ਼ਾਹ ਕੁਮੈਤ ਨੂੰ ਮੁਖਾਤਬ ਕਰਕੇ ਬੰਦਾ ਬਹਾਦਰ ਨੇ ਆਖਿਆ, ਹੇ ਕਾਇਰ ਤੂੰ ਮਰ ਗਿਆ, ਹੁਣ ਕੰਬਣ ਦੇ ਨਾਲ ਵੀ ਤੈਨੂੰ ਮੈਂ ਛੱਡਾਂਗਾ ਨਹੀਂ, ਭਾਵ ਕੇ ਤੇਰੀਆਂ ਹੱਡੀਆਂ ਕੱਢ ਕੇ ਉਹਨਾਂ ਨੂੰ ਨਹੀਂ ਛੱਡਾਂਗਾ। ਸਮੂਹ ਹਮਾਰੋ ਪਲਟਾ ਹੋਏ, ਕਹਿੰਦਾ ਹੁਣ ਮੇਰਾ ਸਮਾਂ ਤੇ ਮੈਂ ਤੇਰੇ ਤੋਂ ਬਦਲਾ ਜ਼ਰੂਰ ਲਵਾਂਗਾ। ਠਹਿਰ ਗਈ ਕੰਪਣ ਤੇ ਫੇਰ, ਹੇਤ ਬੇਦਾਰਨ ਲਗੇ ਕਨੇਰ। ਇਸ ਤੋਂ ਬਾਅਦ ਉਹ ਜਿਹੜੀ ਕਬਰ ਸੀ ਕੰਬਣੋਂ ਬੰਦ ਹੋਈ ਹੈ ਤੇ ਟਾਉਣ ਦੇ ਵਾਸਤੇ ਸਾਰੇ ਉਸ ਨੂੰ ਲੱਗ ਗਏ ਨੇ। ਇਸੇ ਕਰਕੇ ਇਤਿਹਾਸਾਂ ਦੇ ਵਿਚ ਆਉਂਦਾ ਹੈ ਕਿ ਬੰਦਾ ਬਹਾਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਇੰਨਾ ਪ੍ਰਤਾਪ ਵਾਲਾ ਸੀ ਕਿ ਮਾਨੋ ਮੁਸਲਮਾਨਾਂ ਦੀਆਂ ਕਬਰਾਂ ਡਰਦੀਆਂ ਸਨ ਉਹਦਾ ਨਾਂ ਲੈਣ ਤੋਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿਚ ਆਉਂਦਾ ਹੈ ਕਿ ਜੇ ਕੋਈ ਬੱਚਾ ਰੋਂਦਾ ਸੀ ਨਾ ਤੇ ਉਹ ਕਹਿੰਦੀਆਂ ਸਨ ਤੁਰਕਾਂ ਦੀਆਂ ਮਾਵਾਂ ਕਿ ਬੰਦਾ ਆ ਜਾਏਗਾ ਤੇ ਉਹ ਚੁੱਪ ਕਰ ਜਾਂਦੇ ਸਨ, ਇੰਨਾ ਦਬਦਬਾ ਸੀ ਬੰਦੇ ਦਾ। ਸੋ ਕਬਰ ਕੰਬੀ ਹੈ ਬੰਦੇ ਨੂੰ ਦੇਖ ਕੇ, ਉਸ ਵੇਲੇ ਉਹਨੇ ਆਖਿਆ ਕਿ ਮੈਂ ਤੈਨੂੰ ਛੱਡਾਂਗਾ ਨਹੀਂ। ਉਸੇ ਵੇਲੇ ਕਬਰ ਨੂੰ ਢਾਉਣਾ ਉਹਨੇ ਸ਼ੁਰੂ ਕਰ ਦਿੱਤਾ। ਸਰਬ ਕਬਰ ਜਬ ਤੇਹ ਖਨਵਾਈ, ਹਾੜ ਤਰੇ ਤੇ ਲੀਏ ਕਢਾਈ। ਕਬਰ ਨੂੰ ਥੱਲਿਓਂ ਪੁੱਟਿਆ ਗਿਆ ਤੇ ਥੱਲਿਓਂ ਉਸ ਤੀਰ ਦੀਆਂ ਜਿਹੜੀਆਂ ਹੱਡੀਆਂ ਸਨ ਉਹਨਾਂ ਨੂੰ ਬਾਹਰ ਕੱਢ ਲਿਆ ਗਿਆ।
ਕਾਸ਼ਟ ਬਿਖੇ ਅਗਣ ਤੇ ਜਾਰੇ, ਲਗੇ ਮਸੀਤ ਬਿਦਾਰਤ ਸਾਰੇ।
ਉਸ ਪੀਰ ਦੀਆਂ ਹੱਡੀਆਂ ਨੂੰ ਗੱਡੀਆਂ ਹੋਈਆਂ ਨੂੰ ਬਾਹਰ ਕੱਢ ਕੇ ਤੇ ਫਿਰ ਕਹਿੰਦੇ ਨੇ ਲੱਕੜਾਂ ਦੀ ਅੱਗ ਬਾਲ ਕੇ ਉਹਨਾਂ ਦੇ ਵਿੱਚ ਸਾੜਿਆ ਗਿਆ, ਕਿਉਂਕਿ ਮੁਸਲਮਾਨ ਇਸੇ ਕਰਕੇ ਕਬਰ ਦੇ ਵਿੱਚ ਦਬਦੇ ਨੇ, ਉਹ ਅੱਗ ਦੇ ਵਿੱਚ ਸਾੜਨਾ ਮੁਰਦੇ ਨੂੰ ਠੀਕ ਨਹੀਂ ਸਮਝਦੇ। ਉਹਨਾਂ ਦੀ ਰੀਤੀ ਦੇ ਉਲਟ ਕੀਤਾ ਬੰਦੇ ਨੇ, ਉਹਦੀਆਂ ਹੱਡੀਆਂ ਨੂੰ ਬਾਹਰ ਕੱਢ ਕੇ ਫਿਰ ਲੱਕੜਾਂ ਦੇ ਵਿੱਚ ਸਾੜ ਦਿੱਤਾ ਤੇ ਉਸ ਤੋਂ ਬਾਅਦ ਉਸ ਕਬਰ ਦੇ ਉੱਤੇ ਜਿਹੜੀ ਮਸੀਤ ਬਣੀ ਸੀ ਉਹਨੂੰ ਢਾਉਣਾ ਸ਼ੁਰੂ ਕੀਤਾ।
ਤਾਹ ਕੀਨੇ ਮੈਦਾਨ ਸਥਾਨ, ਜੁੱਤ ਅਜਮਤ ਕੇ ਕੀਨ ਵਿਰਾਨ।
ਮਾਨੋ ਕੇ ਢਾ ਕੇ ਮੈਦਾਨ ਬਣਾ ਦਿੱਤਾ, ਸਾਫ਼ ਕਰ ਦਿੱਤਾ, ਜੁੱਤ ਅਜਮਤ ਕੇ ਕੀਨ ਵਿਰਾਨ, ਕਿਉਂਕਿ ਬੰਦਾ ਬਹਾਦਰ ਵੀ ਬਹੁਤ ਕਰਾਮਾਤੇ ਸੀ, ਆਪਣੀ ਕਰਾਮਾਤ ਦੀ ਸ਼ਕਤੀ ਦੇ ਨਾਲ ਉਸਨੇ ਮਾਨੋ ਕੇ ਉਸਨੂੰ ਵਿਰਾਨ ਕਰ ਦਿੱਤਾ। ਜੇ ਕੋਈ ਸਧਾਰਨ ਆਦਮੀ ਹੁੰਦਾ ਤੇ ਕਦੇ ਵੀ ਉਸ ਦੀ ਕਬਰ ਦੇ ਲਾਗੇ ਨਾ ਟੁੱਕ ਸਕਦਾ, ਢਾਉਣਾ ਖਤਮ ਕਰਨਾ ਦੂਰ ਦੀ ਗੱਲ ਸੀ। ਸ਼ਕਤੀ ਵਾਲਾ ਪੁਰਸ਼ ਸੀ ਬੰਦਾ ਬਹਾਦਰ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਿਰ ਦੇ ਉੱਤੇ ਹੱਥ ਸੀ, ਇਸ ਕਰਕੇ ਕਹਿੰਦੇ ਨੇ ਉਸ ਨੂੰ ਵਿਰਾਨ ਕਰ ਦਿੱਤਾ, ਉਸ ਦੀ ਮਸੀਤ ਨੂੰ ਤੇ ਕਬਰ ਨੂੰ।
ਗੁਰ ਕਹਿਓ ਪਲਟਾ ਸੋ ਲੀਨ, ਸਹਿਤ ਪੀਰ ਪੁਰ ਨਰ ਤੇ ਹੀਨ।
ਕਵੀ ਜੀ ਲਿਖ ਰਹੇ ਨੇ ਕਿ ਗੁਰੂ ਜੀ ਨੇ ਆਖਿਆ ਸੀ ਕਿ ਸਡੌਰੇ ਦੇ ਵਾਸੀਆਂ ਤੋਂ ਬਦਲਾ ਲੈਣਾ ਹੈ। ਇਸ ਤਰੀਕੇ ਦੇ ਨਾਲ ਮਾਨੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਪੂਰਾ ਕੀਤਾ ਹੈ, ਬਦਲਾ ਲਿਆ ਹੈ ਉਸ ਤੋਂ ਜਿੰਨੇ ਕੇ ਵੱਡੇ ਪੀਰ ਦਾ ਨਾਸ ਕਰਵਾਇਆ ਸੀ, ਉਸ ਸਡੌਰੇ ਸ਼ਹਿਰ ਦਾ ਨਾਸ ਕੀਤਾ ਹੈ। ਇਸ ਵੇਲੇ ਮਾਨੋ ਕਿ ਇਸਤਰੀਆਂ ਤੇ ਪੁਰਸ਼ਾਂ ਤੋਂ ਉਹ ਜਿਹੜਾ ਸਡੌਰਾ ਨਗਰ ਹੈ ਸੱਖਣਾ ਹੋ ਗਿਆ।
ਕਈ ਹਜ਼ਾਰ ਜੁਰਿਓ ਦਲ ਆਏ, ਸ਼ਸਤ ਤੁਰੰਗ ਤੋਪ ਸਮੁਦਾਏ।
ਇਸ ਵੇਲੇ ਕਈ ਹਜ਼ਾਰਾਂ ਦਾ ਜਿਹੜਾ ਦਲ ਹੈ ਉਹ ਬੰਦੇ ਦੇ ਨਾਲ ਜੁੜ ਚੁੱਕਾ ਹੈ, ਜਿਨ੍ਹਾਂ ਦੇ ਕੋਲ ਸ਼ਸਤਰ ਵੀ ਨੇ, ਘੋੜੇ ਵੀ ਨੇ ਤੇ ਤੋਪਾਂ ਵੀ ਨੇ।
ਪਰੀ ਤਾਂਕ ਕੰਪਿਓ ਤੁਰਕਾਨਾ, ਸੁਣ ਸੁਣ ਸਭ ਕੇ ਤੀਰ ਜਹਾਨਾ।
ਮਾਨੋ ਕੇ ਜਗ੍ਹਾ ਜਗ੍ਹਾ ਦੇ ਉੱਤੇ ਬੰਦੇ ਦੀ ਤਾਂਕ ਪੈ ਚੁੱਕੀ ਹੈ, ਬੰਦੇ ਦੇ ਨਾਂ ਤੋਂ ਤੁਰਕ ਕੰਬਦੇ ਨੇ, ਸੁਣ ਸੁਣ ਕੇ ਸਾਰਿਆਂ ਦਾ ਜਿਹੜਾ ਤੀਰਜ ਹੈ ਉਹ ਡੋਲ ਜਾਂਦਾ।
ਕੋ ਇਹ ਪਾਇਓ ਨਾ ਜਾਣਿਓ ਜਾਈ, ਨਹੀਂ ਕਿਸ ਥਲ ਕੋ ਰਾਜਾ ਰਾਈ।
ਲੋਕੀ ਗੱਲਾਂ ਕਰਦੇ ਨੇ, ਪਤਾ ਨੀ ਕਿਹੜੀ ਆਫਤ ਹੈ, ਕੋਈ ਪਤਾ ਨੀ ਲੱਗਦਾ ਕਿ ਕੌਣ ਹੈ, ਕਿੱਥੋਂ ਆਇਆ ਹੈ। ਕਹਿੰਦੇ ਨੇ ਨਹੀਂ ਕਿਸ ਥਲ ਕੋ ਰਾਜਾ ਰਾਈ, ਨਾ ਕਿਸੇ ਜਗ੍ਹਾ ਦਾ ਇਹ ਕੋਈ ਰਾਜਾ ਹੈ, ਨਾ ਕੋਈ ਵੱਡਾ ਰਾਈ ਹੈ, ਰਾਣਾ ਹੈ, ਪਾਪ ਪਤਾ ਨੀ ਕੀ ਆਫਤ ਹੈ, ਕਿੱਥੋਂ ਆਈ। ਔਚਕ ਪ੍ਰਗਟਿਓ ਦੇਸ਼ ਬਿਨਾਸ਼ਾ, ਕਿਆ ਸੋਦੇ ਆਗੇ ਕਰੇ ਬਿਲਾਸਾ। ਲੋਕੀ ਗੱਲਾਂ ਕਰਦੇ ਨੇ, ਅਚਾਨਕ ਹੀ ਪਤਾ ਨੀ ਕਿੱਥੋਂ ਇਸ ਇਲਾਕੇ ਦੇ ਵਿੱਚ ਪ੍ਰਗਟ ਹੋ ਗਿਆ ਤੇ ਸਾਰਿਆਂ ਦਾ ਨਾਸ ਕਰੀ ਜਾਂਦਾ ਹੈ। ਕੀ ਖਬਰ ਹੈ ਕਿ ਅੱਗੋਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੀ ਕੁਝ ਕਰੇਗਾ। ਬੰਦੇ ਦੇ ਬਾਰੇ ਲੋਕੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਇਸ ਬੇਦ ਕਰੇ ਉਜਾਰਪੁਰ, ਤੁਰ ਕਾਨਾ ਸੰਘਾਰ, ਪਾਇਓ ਮਹਾਂ ਦਾਲਿਆਣ ਤਬ ਕੀਨੋ ਕੂਚ ਵਿਚਾਰ। ਇਸ ਤਰੀਕੇ ਦੇ ਨਾਲ ਸਦੌਰੇ ਨਗਰ ਨੂੰ ਉਜਾੜ ਕੇ ਤੁਰਕਾਂ ਦਾ ਸੰਘਾਰ ਕਰਕੇ ਵੱਡਾ ਜਿਹੜਾ ਦਲ ਹੈ ਬੰਦੇ ਦਾ, ਉਸ ਨੇ ਉਸ ਜਗ੍ਹਾ ਦੇ ਉੱਤੋਂ ਅੱਗੇ ਕੂਚ ਕੀਤਾ। ਸ਼ਹਿਰ ਸਮਾਣਾ ਬ੍ਰਿੰਦ ਪਠਾਨ, ਜੋ ਸੇਵਕਾ ਪਰ ਕਰੇ ਪਿਆਣ। ਇਸ ਤੋਂ ਬਾਅਦ ਬੰਦੇ ਨੇ ਸਮਾਣੇ ਦੇ ਵੱਲ ਚੜਾਈ ਕੀਤੀ ਹੈ, ਜਿੱਥੇ ਕਿ ਬਹੁਤ ਵੱਡੇ ਪਠਾਨ ਰਹਿੰਦੇ ਨੇ, ਜਿਹੜੇ ਕਿ ਮਾਨੋ ਪਾਲਕੀ ਦੀ ਸਵਾਰੀ ਕਰਕੇ ਬਾਹਰ ਚੜਦੇ ਨੇ ਜਾਂਦੇ ਨੇ। ਨਿਜ ਨਿਜ ਰੱਖੀ ਬਾਹਨੀ ਪਾਸ, ਬੇਵਦ ਬੇਦਨ ਬਹੁ ਬਿਲਸ ਬਿਲਾਸ। ਜਿਨ੍ਹਾਂ ਪਠਾਣਾ ਨੇ ਮਾਨੋ ਕਿ ਆਪੋ ਆਪਣੀ ਵੱਖਰੀ ਵੱਖਰੀ ਜਿਹੜੀ ਸੈਨਾ ਹੈ ਉਸ ਨੂੰ ਰੱਖਿਆ ਹੋਇਆ ਤੇ ਅਨੇਕਾਂ ਹੀ ਭੋਗਾਂ ਵਿਲਾਸਾਂ ਦੇ ਵਿੱਚ ਉਹ ਰਚੇ ਹੋਏ ਨੇ, ਖੱਚ ਹੋਏ ਪਏ ਨੇ। ਸੁਣ ਕੇ ਤਨ ਗਾਣ ਯਾਰ ਤੁਰ ਕਾਨ, ਨਿਜ ਦਲ ਜੋਰ ਕੀਨ ਪ੍ਰਸ ਥਾਨਾ। ਬੰਦੇ ਨੇ ਸੁਣਿਆ ਕਿ ਪਠਾਨ ਬੜੇ ਅਮੀਰ ਨੇ, ਉਹਨਾਂ ਦੇ ਕੋਲ ਬਹੁਤਾ ਸਾਰਾ ਧਨ ਹੈ। ਉਸ ਵੇਲੇ ਮਾਨੋ ਕਿ ਬੰਦੇ ਨੇ ਉਹਨਾਂ ਤੁਰਕਾਂ ਦਾ ਨਾਸ ਕਰਨ ਦੇ ਵਾਸਤੇ ਆਪਣੇ ਦਲ ਨੂੰ ਇਕੱਠਾ ਕਰਕੇ ਉਸ ਸਮਾਣੇ ਦੇ ਵੱਲ ਪ੍ਰਸਥਾਨ ਕੀਤਾ।
ਕਰੇ ਕੂਚ ਦਰ ਕੂਚ ਸਿਧਾਰੇ, ਤੁਰਤ ਪਠਾਨ ਆਣ ਲਲ ਕਾਰੇ।
ਕੂਚ ਦਰ ਕੂਚ ਕਰਦਾ ਹੋਇਆ ਬੰਦਾ ਮਾਨੋ ਕੇ ਸਮਾਣੇ ਦੇ ਵਿੱਚ ਪਹੁੰਚ ਗਿਆ। ਉੱਥੇ ਜਾ ਕੇ ਮਾਨੋ ਕੇ ਉਸਨੇ ਪਠਾਣਾ ਨੂੰ ਲਲਕਾਰਿਆ। ਕਹਿੰਦਾ ਜਿਉ ਕਿਉ ਕਰ ਮੈਂ ਸਰਬ ਸੰਘਰਹੋ, ਕਹਾਂ ਪਲਾਵੋ ਘੇਰਤ ਤਰਹੋ। ਪਠਾਣਾ ਨੂੰ ਲਲਕਾਰਿਆ ਬੰਦੇ ਨੇ ਜਾ ਕੇ। ਕਹਿੰਦਾ ਕਿ ਜਿਵੇਂ ਨਾ ਕਿਵੇਂ ਮੈਂ ਸਾਰਿਆਂ ਨੂੰ ਮਾਰ ਦਿਆਂਗਾ, ਸੰਘਾਰ ਕਰ ਦਿਆਂਗਾ। ਕਹਿਣ ਲੱਗਾ ਕਿ ਮੈਂ ਕਿਸੇ ਨੂੰ ਦੌੜਨ ਨਹੀਂ ਦੇਵਾਂਗਾ, ਘੇਰ ਕੇ ਸਾਰਿਆਂ ਨੂੰ ਮਾਰ ਦਿਆਂਗਾ।
ਸਹਿ ਨਾ ਸਕੇ ਸਭ ਚੜੇ ਪਠਾਨ, ਲਸ਼ਕਰ ਆਪਣੋ ਜੋਰ ਮਹਾਨ।
ਬੰਦੇ ਦੀ ਲਲਕਾਰ ਨੂੰ ਉਹ ਜਿਹੜੇ ਪਠਾਨ ਸੀ ਉਹ ਸਹਿ ਨਾ ਸਕੇ ਤੇ ਆਪਣੇ ਲਸ਼ਕਰ ਵੱਡੇ ਨੂੰ ਨਾਲ ਲੈ ਕੇ ਜੋਰ ਦੇ ਨਾਲ ਮੁਕਾਬਲੇ ਦੇ ਵਾਸਤੇ ਤਿਆਰ ਹੋਏ।
ਰਣ ਮੁਕਾਬਲਾ ਸਨਮੁਖ ਹੋਵਾ, ਦੋਹੇ ਦੇਸ਼ ਜੰਗ ਕਾਨੋ ਹੋਏ ਜੋਵਾ।
ਮੁਕਾਬਲਾ ਦੋਵੇਂ ਪਾਸੇ ਦਾ ਸ਼ੁਰੂ ਹੋਇਆ, ਇੱਕ ਪਾਸੇ ਸਮਾਣੇ ਦੇ ਵੱਡੇ ਪਠਾਨ ਤੇ ਉਹਨਾਂ ਦੀ ਸੈਨਾ ਤੇ ਦੂਸਰੇ ਪਾਸੇ ਬੰਦਾ ਸਿੰਘ ਬਹਾਦਰ ਤੇ ਉਹਦੀ ਸੈਨਾ।
ਤੋਪ ਤੁਫੰਗੈ ਛੂਟਣ ਲਾਗੀ, ਕੜਕੀ ਮਨੋ ਕਾਲ ਕਾ ਜਾਗੀ।
ਦੋਵੇਂ ਪਾਸੇ ਤੋਂ ਬੰਦੂਕਾਂ ਜਿਹੜੀਆਂ ਨੇ ਉਹ ਚੱਲਣੀਆਂ ਸ਼ੁਰੂ ਹੋਈਆਂ ਨੇ। ਕੜਕੀ ਮਨੋ, ਮਾਨੋ ਕੇ ਬੰਦੂਕਾਂ ਇਸ ਤਰ੍ਹਾਂ ਕੜਕਦੀਆਂ ਨੇ ਜਿਵੇਂ ਬਿਜਲੀ ਕੜਕਦੀ ਹੋਵੇ।
ਬਰਖੇ ਗੋਰਾ ਅਰ ਗਨ ਗੋਰੀ, ਤੂਮ ਤਾਮ ਪਸਰੀ ਚਹੋਰੀ।
ਮਾਨੋ ਕੇ ਬਿਜਲੀ ਵਰਗੀਆਂ ਜਿਹੜੀਆਂ ਬੰਦੂਕਾਂ ਨੇ ਉਹ ਕੜਕ ਰਹੀਆਂ ਨੇ, ਪਲੀਤੇ ਤੁਖ ਰਹੇ ਨੇ ਤੇ ਗੋਲੀਆਂ ਰੂਪੀ ਜਿਹੜਾ ਮੀਂਹ ਹੈ ਉਹ ਵਰਨਾ ਸ਼ੁਰੂ ਹੋ ਗਿਆ। ਇਸ ਤਰੀਕੇ ਦੇ ਨਾਲ ਚਾਰ ਚੁਫੇਰੇ ਬਹੁਤ ਜ਼ਿਆਦਾ ਧੂਮ ਧਾਮ ਮੱਚੀ ਹੋਈ ਹੈ।
ਕਹਿਣ ਲੱਗ ਬਰਨੋ ਜੰਗ ਬਿਸਾਲਾ, ਮਾਰੇ ਪਰੇ ਪਠਾਨ ਕਰਾਲਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਕਿੱਥੋਂ ਤੱਕ ਜੰਗ ਦੀ ਜਿਹੜੀ ਹਾਲਤ ਹੈ ਉਸ ਦਾ ਬਿਆਨ ਕਰਾਂ, ਮਾਰੇ ਪਰੇ ਪਠਾਨ ਕਰਾਲਾ। ਭਿਆਨਕ ਤਰੀਕੇ ਦੇ ਨਾਲ ਸਾਰੇ ਜਿਹੜੇ ਪਠਾਨ ਨੇ ਉਹਨਾਂ ਨੂੰ ਬੰਦਾ ਮਾਰੀ ਜਾ ਰਿਹਾ।
ارے لڑائی ہیرے بندہ گور سر کو سنبھار بلندا.
جدوں بھی بندہ دیکھدا ہے کہ لڑائی اڑ گئی ہے اسی ویلے بندہ سدگرو سچے پاتشاہ جی دے تیر نو سنبھال لیندا ہے.
رپ لشکر کے اینچے سنمک بنا پرہار ہوت گن بے مک.
جدوں بندے نو لگدا ہے کہ اگوں ویری اڑ رہے نے بندہ سدگرو دے تیر نو صرف اپنے تنش دے چلے دے وچ چاڑ لیندا ہے اس تو بعد کھچدا ہے اونوں چھڈدا نہیں ہے. پر کہندے نے بنا پرہار ہوت گن بے مک بغیر ہی تیر دے پرہار تو سدگرو سچے پاتشاہ جی دے کراماتی تیر دے اگے کوئی نہیں ٹھہردا گرو تو بے مکھا سموہاں دا بنا مارے ہی ناس ہو جاندا.
اسی ریت درگ جو ار جائے تہ سارے اینچے درشت لگائے.
اسی طریقے دے نال کہندے نے جتھے قلعہ کوئی فتح نہیں ہوندا اوتھے بھی بندہ صرف تیر نو جوڑ کے کھڑا ہو جاندا ہے تے اسی ویلے او جڑا سارا ہے او اپنی کرامات دے نال مانو کے قلعے نو فتح کرا دیندا ہے.
چھوٹ جائے نہیں رہے مواسی جے لشکر ار ہوئے بناسی.
قلعہ فتح ہو جاندا ہے ویریاں دا جڑا روکیا ہوندا ہے کوئی مواسی آکی بندے دے اگے نہیں ٹھہر سکدا اسی طریقے دے نال جڑا لشکر اگے ہوندا ہے او ناس ہو جاندا ہے. کہن تو پاو اے ہے کہ کراماتی تیر ایسے نے کہ بندہ انہاں نوں چلاوندا بھی نہیں ہے صرف جدوں انہوں لگدا ہے کہ ضرورت پیندی ہے او اپنے تنش دے وچ سدگراں دے تیر نوں چڑھ لیندا ہے تے میدان فتح ہو جاندا ہے.
سر میں کرامات اس پانت نہیں ٹھہرے شترو ہوئے کات.
سدگراں دے تیر دے وچ ایسی کرامات ہے کہ مانو کوئی بھی جڑا شترو ہے او بندے دے اگے ٹھہر نہیں سکدا او چھیتی دے نال ہی مر جاندا ہے.
لوٹ کوٹ کر شہر سمانا بلی پٹھانن کو کرہانا.
اس طریقے دے نال لٹ پٹ کے سمانا جڑا شہر سی اس نو ناس کر دتا تے جننے بھی وڈے بلی پٹھان سن انہاں نو مار دتا.
گور بار جو ماری نا سنام رہے ساد مولا جس نام.
ہن بندہ بہادر نے سمانے نو تے اجاڑیا ہے اس تو بعد بندہ سنام دے وچ پہنچیا ہے پر سدگرو سچے پاتشاہ جی نے ورجیا سی کہ سنام نو کوئی ہانی نہیں پہنچاونی اس کر کے رہے ساد مولا جس نام. سدگرو سچے پاتشاہ جی نے بندے نو تورن ویلے خاص روپ دے وچ تاکید کیتی سی کہ ساد مولا سنام دے وچ رہندا ہے اس کر کے سنام نو کوئی ہانی نہیں پہنچاونی. اس کر کے کہندے نے گرو دے ورجن دے نال سنام نگر نو انہیں کچھ نہیں آکھے.
دیش ودیش بکھے سمدائے ہوتے سنگھ جو سن سن آئے.
دیشاں ودیشاں دے وچ پاو کے علاقیاں تو علاقیاں دے وچ بندے دیاں جڑیاں تماں سی او پی گئیاں تے کہندے نے جڑے پنجاب دے وچ سکھ رہندے سن انہاں نے سنیا کہ سدگراں دا بھیجیا ہویا بندہ آیا ہے تے او سدگرو سچے پاتشاہ جی دے بھیجے ہوئے جتھے دار دے نال آن کے ملن لگے.
پھٹ کی پوری سراند بلاسی تس کو مارن چاہے آواسی.
جڑی کے فٹکاری ہوئی پوری ہے سرند دی اس نو مارن دے واسطے بندہ ہن یتن کر رہے.
بسے بزیر خان جہ پاپی صاحب جادن کو سنتاپی.
جس سرند دی نگری دے وچ وڈا صوبہ وزیر خان رہندا ہے جڑا بہت پاپی ہے جنے کے صاحبزادیاں نو شہید کیتا ہے اس وزیر خان نو مارن دے واسطے تے سرند دا ناس کرن دے واسطے بندہ روز سوچدا ہے.
تیس ہاتھ بے نج ہاتھن لالس بندہ پایو سچیت انالس.
کیونکہ سدگرو گوبند سنگھ جی نے آکھیا سی کہ جدوں تو اس وزیر خان دے نال پڑے گا تے گرو جی نے آکھیا سی کہ اپنے ہتھاں دے نال تو اس وزیر خان نو مارنا ہے. ہن بندہ چاہندا ہے ਕਿ ਮੈਂ ਉਸ ਸਰੰਦ ਦੇ ਸੂਬੇ ਵਜ਼ੀਰ ਖਾਂ ਨੂੰ ਆਪਣੇ ਹੱਥਾਂ ਦੇ ਨਾਲ ਮਾਰਾਂ। ਇਸ ਕਰਕੇ ਸੁਚੇਤ ਹੋਇਆ ਬੰਦਾ।
ਨਿਸ ਦਿਨ ਉਦਮ ਕਰ ਤੋਰੈ, ਗੁਰ ਕਰ ਕੋ ਪਲਟਾ ਲੈ ਬੋਚ ਹੈ।
ਰਾਤ ਦਿਨ ਬੰਦਾ ਉਦਮ ਕਰਦਾ ਰਹਿੰਦਾ ਕਿ ਕਿਸ ਤਰੀਕੇ ਦੇ ਨਾਲ ਸਰੰਦ ਤੇ ਚੜਾਈ ਕਰਾਂ ਤੇ ਕਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਹਿਬਜ਼ਾਦਿਆਂ ਦਾ ਬਦਲਾ ਲਵਾਂ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ ਕਿ ਇਹ ਬੰਦੇ ਜਦੋਂ ਤੇਰੀ ਸੈਨਾ ਬਹੁਤੀ ਹੋ ਜਾਵੇਗੀ ਉਸ ਤੋਂ ਬਾਅਦ ਤੂੰ ਸਰੰਦ ਤੇ ਚੜਾਈ ਕਰਨੀ ਹੈ। ਇਸ ਕਰਕੇ ਰੋਜ਼ ਰੋਜ਼ ਬੰਦੇ ਦੀ ਸੈਨਾ ਦੇ ਵਿੱਚ ਸਤਿਗੁਰਾਂ ਦੇ ਜਿਹੜੇ ਸਿੱਖ ਨੇ ਉਹ ਸ਼ਾਮਿਲ ਹੋ ਰਹੇ ਨੇ ਤੇ ਬੰਦਾ ਉਤਾਵਲਾ ਹੋ ਰਿਹਾ ਕਿ ਜਿੰਨੀ ਛੇਤੀ ਹੋ ਸਕੇ ਮੈਂ ਸਰੰਦ ਤੇ ਚੜਾਈ ਕਰਾਂ।
ਤ੍ਰਾਸ ਮਾਣ ਕਰ ਪੁਰਜਨ ਸਾਰੇ, ਨਿਜ ਸੂਬੇ ਕੇ ਨਿਕਟ ਸਿਦਾਰੇ।
ਸਰੰਦ ਦੇ ਜਿਹੜੇ ਵਾਸੀ ਤੁਰਕ ਸਨ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਦਾ ਜਿਹੜਾ ਦਲ ਆਇਆ ਹੈ ਉਹ ਸਰੰਦ ਨੂੰ ਵੀ ਨਹੀਂ ਛੱਡੇਗਾ। ਇਸ ਕਰਕੇ ਉਹਨਾਂ ਨੇ ਡਰ ਮੰਨਿਆ ਸਰੰਦ ਦੇ ਵਾਸੀਆਂ ਨੇ ਤੇ ਸਾਰਿਆਂ ਨੇ ਸੂਬੇ ਸਰੰਦ ਨੂੰ ਜਾ ਕੇ ਇਸ ਤਰ੍ਹਾਂ ਆਖਿਆ।
ਪਾਰੇ ਉਹ ਫਤੂਰ ਦੇਸ਼ ਮੇ ਪਾਰਾ, ਗੁਰ ਸੁਤ ਹਾਤੇ ਨਾ ਤਨਕ ਬੇਚਾਰਾ।
ਸਰੰਦ ਵਾਸੀ ਜਾ ਕੇ ਸੂਬੇ ਸਰੰਦ ਨੂੰ ਕਹਿੰਦੇ ਨੇ ਕਿ ਦੇਸ਼ ਦੇ ਵਿੱਚ ਫਤੂਰ ਮਚਾਇਆ ਹੋਇਆ ਗੁਰੂ ਦੀ ਸੈਨਾ ਨੇ। ਕਹਿੰਦੇ ਨੇ ਕਿ ਤੂੰ ਗੁਰੂ ਦੇ ਪੁੱਤਰਾਂ ਨੂੰ ਮਾਰਿਆ ਤੇ ਰਤਾ ਵੀ ਇਹ ਵਿਚਾਰ ਨਹੀਂ ਕੀਤੀ ਕਿ ਇਸ ਦਾ ਅੰਜਾਮ ਬਾਅਦ ਦੇ ਵਿੱਚ ਕੀ ਹੋਵੇਗਾ।
ਤਿਸ ਅੱਗ ਕੋ ਫਲ ਅਬ ਪ੍ਰਗਟਾਇਓ, ਲੱਖੋਂ ਲੋਕਨ ਬਹੁਤ ਦੁੱਖ ਪਾਇਓ।
ਕਹਿੰਦੇ ਨੇ ਕਿ ਉਸ ਪਾਪ ਦਾ ਕੀਤਾ ਹੋਇਆ ਜਿਹੜਾ ਫਲ ਹੈ ਇਸ ਵੇਲੇ ਜਾ ਕੇ ਪ੍ਰਗਟ ਹੋਇਆ ਕਿ ਗੁਰੂ ਦੀ ਸੈਨਾ ਆਈ ਹੈ ਤੇ ਕਹਿੰਦੇ ਨੇ ਲੱਖਾਂ ਲੋਕਾਂ ਨੂੰ ਤੁਰਕਾਂ ਨੂੰ ਉਹਨਾਂ ਨੇ ਮਾਰ ਦਿੱਤਾ ਤੇ ਲੱਗਦਾ ਹੈ ਕਿ ਸਰੰਦ ਨੂੰ ਵੀ ਉਹ ਨਹੀਂ ਛੱਡਣਗੇ।
ਸਾਵਧਾਨ ਹੋਏ ਰੋਕ ਆਗਾਰੀ, ਲਸ਼ਕਰ ਕਰੇ ਬਟੋਰਨ ਪਾਰੀ।
ਵਜ਼ੀਰ ਖਾਂ ਨੂੰ ਲੋਕੀ ਕਹਿੰਦੇ ਨੇ ਕਿ ਸਾਵਧਾਨ ਹੋ ਕੇ ਉਸ ਨੂੰ ਸਰੰਦ ਤੋਂ ਬਾਹਰ ਹੀ ਰੋਕ ਲੈ, ਕਿਉਂਕਿ ਉਸ ਦੇ ਨਾਲ ਵੀ ਵੱਡਾ ਲਸ਼ਕਰ ਹੈ ਤੇ ਉਹ ਸਰੰਦ ਦਾ ਨਾਸ ਕਰ ਦੇਗਾ। ਇਸ ਤਰੀਕੇ ਦੇ ਨਾਲ ਤੂੰ ਅੱਗੇ ਵੱਧ ਕੇ ਉਸ ਨੂੰ ਰੋਕ।
ਲਰੇ ਕਨੇ ਪਰੇ ਅਰੇ ਨਾ ਕੋਈ, ਗੁਰ ਦਲ ਪ੍ਰਬਲ ਪਾਇਓ ਅਤ ਸੋਈ।
ਲੋਕੀ ਕਹਿੰਦੇ ਨੇ ਕਿ ਬੜੀ ਜਗ੍ਹਾ ਨੂੰ ਉਸਨੇ ਲੁੱਟਿਆ, ਬੜੇ ਉਸਦੇ ਨਾਲ ਤੁਰਕ ਲੜੇ ਨੇ ਅੜੇ ਨੇ, ਪਰ ਕਹਿੰਦੇ ਨੇ ਉਸਦੇ ਪ੍ਰਬਲ ਦਲ ਦੇ ਅੱਗੇ ਕੋਈ ਠਹਿਰ ਨਹੀਂ ਸਕਿਆ। ਤੈਨੂੰ ਚਾਹੀਦਾ ਕਿ ਇਸ ਤੋਂ ਪਹਿਲਾਂ ਕਿ ਉਹ ਜਿਹੜਾ ਗੁਰੂ ਦਾ ਭੇਜਿਆ ਹੋਇਆ ਦਲ ਹੈ ਸਰੰਦ ਦੇ ਉੱਤੇ ਹਮਲਾ ਕਰੇ, ਤੂੰ ਉਹਨਾਂ ਨੂੰ ਸਰੰਦ ਤੋਂ ਬਾਹਰ ਹੀ ਪਿੱਛੇ ਮੋੜ ਦੇ, ਖਦੇੜ ਦੇ।
ਸੁਣਤ ਵਜ਼ੀਰ ਖਾਨ ਹੰਕਾਰੀ, ਪੁਰਜਨ ਸਨ ਬਹੁ ਤੀਰ ਉਚਾਰੀ।
ਜਦੋਂ ਇਸ ਤਰ੍ਹਾਂ ਦੀਆਂ ਫਰਿਆਦਾਂ ਕੀਤੀਆਂ ਪ੍ਰਜਾ ਨੇ ਲੋਕਾਂ ਨੇ, ਉਸ ਵੇਲੇ ਵਜ਼ੀਰ ਖਾਂ ਜਿਹੜਾ ਬਹੁਤ ਵੱਡਾ ਹੰਕਾਰੀ ਹੈ ਉਸ ਨੇ ਆਖਿਆ ਤੁਸੀਂ ਕਿਸੇ ਪ੍ਰਕਾਰ ਦਾ ਫਿਕਰ ਨਾ ਕਰੋ, ਬਹੁਤ ਪ੍ਰਕਾਰ ਦੀ ਧੀਰੀ ਦੇ ਕੇ ਕਹਿੰਦਾ ਜਬ ਲਓ ਮੇਰੇ ਹੱਥ ਨਾ ਹੇਰੇ, ਤਬ ਲੋ ਸੈਨਾ ਮਿਲੀ ਬਡੇਰੇ। ਕਹਿਣ ਲੱਗਾ ਜਿੰਨਾ ਚਿਰ ਤੱਕ ਮੇਰੇ ਜਿਹੜੇ ਕਰਾਰੇ ਹੱਥ ਨੇ ਉਸ ਨੇ ਨਹੀਂ ਦੇਖੇ ਉਹਨਾਂ ਦੇ ਜਥੇਦਾਰ ਨੇ, ਉਹਨਾਂ ਚਿਰ ਤੱਕ ਹੀ ਉਹਦੀ ਵੱਡੀ ਸੈਨਾ ਹੈ। ਕਹਿੰਦਾ ਜਦੋਂ ਮੇਰੇ ਹੱਥ ਦੇਖਣਗੇ ਤੇ ਉਸ ਦੇ ਨਾਲ ਜਿਹੜੇ ਰਲੇ ਹੋਏ ਹਜ਼ਾਰਾਂ ਨੇ ਉਹ ਦੂਰ ਹੋ ਜਾਣਗੇ।
ਹੱਥੋਂ ਜਾਏ ਜਬ ਇੱਕ ਲੜਾਈ, ਮਿਲੇ ਜੇ ਨਰ ਨਹੀਂ ਪਰੇ ਦਿਖਾਈ।
ਕਹਿੰਦਾ ਜਦੋਂ ਇੱਕ ਵਾਰੀ ਮੈਂ ਉਸ ਬੰਦੇ ਦੇ ਨਾਲ ਲੜਿਆ, ਲੜਾਈ ਕੀਤੀ, ਜਦੋਂ ਆਪਣੇ ਕਰਾਰੇ ਹੱਥ ਵਿਖਾਏ, ਉਸ ਤੋਂ ਬਾਅਦ ਕਹਿੰਦੇ ਨੇ ਜਿੰਨੇ ਵੀ ਮਿਲੇ ਹੋਏ ਨੇ ਬੰਦੇ ਦੇ ਨਾਲ ਉਹ ਸਾਰੇ ਦਿਸਣਗੇ ਨਹੀਂ, ਦੌੜ ਜਾਣਗੇ।
ਏਕ ਏਕ ਕਰ ਮਾਰ ਬੇਦਾਰੋ, ਅਰੇ ਕੌਣ ਅਸ ਨਹੀਂ ਨਿਹਾਰੋ।
ਸੂਬਾ ਵਜ਼ੀਰ ਖਾਂ ਕਹਿੰਦਾ ਹੈ ਕਿ ਇੱਕ ਇੱਕ ਨੂੰ ਮਾਰ ਕੇ ਨਾਸ ਕਰ ਦਿਆਂਗਾ, ਮੇਰੇ ਸਾਹਮਣੇ ਕੌਣ ਅੜੇਗਾ, ਮੈਨੂੰ ਤੇ ਐਸਾ ਕੋਈ ਦਿਖਾਈ ਨਹੀਂ ਦਿੰਦਾ।
ਹਿਮ ਕਹਿ ਕਰ ਨਿਜ ਕਰੀ ਤਿਆਰੀ, ਹਾਇਨ ਹਜ਼ਾਰੋ ਪਾਖਰ ਡਾਰੀ।
ਇਸ ਤਰ੍ਹਾਂ ਕਹਿ ਕੇ ਵਜ਼ੀਰ ਖਾਂ ਨੇ ਲੜਾਈ ਦੀ ਤਿਆਰੀ ਕੀਤੀ ਹੈ ਤੇ ਬਹੁਤ ਸਾਰੀ ਜਿਹੜੀ ਵੱਡੀ ਸੈਨਾ ਹੈ ਉਹ ਮਾਨੋ ਕੇ ਘੋੜਿਆਂ ਤੇ ਕਾਠੀਆਂ ਪਾ ਕੇ ਲੜਾਈ ਦੇ ਵਾਸਤੇ ਤਿਆਰ ਹੋਈ।
ਲਵਪੁਰ ਆਦ ਜੇ ਲਸ਼ਕਰ ਅਹ, ਸਕਲ ਬਟੋਰ ਅਨਾਵਣ ਚਹ।
ਲਾਹੌਰ ਦੀ ਜਿਹੜੀ ਵੱਡੀ ਸੈਨਾ ਤੇ ਲਸ਼ਕਰ ਸੀ ਉਹਨਾਂ ਨੂੰ ਵੀ ਵਜ਼ੀਰ ਖਾਂ ਨੇ ਮੰਗਾ ਲਿਆ, ਸਾਰੀ ਸੈਨਾ ਨੂੰ ਇਕੱਤਰ ਕਰ ਲਿਆ।
ਦੁੰਦਬ ਬਜਤ ਸੈਂਕਰੇ ਆਏ, ਜਿਮ ਜਲ ਨਿਧ ਕੋ ਜਲ ਫੈਲਾਏ।
ਨਗਾਰਿਆਂ ਦੀ ਚੋੜ ਦੇ ਉੱਤੇ ਸੈਨਾ ਨੇ ਚੜਾਈ ਕੀਤੀ ਹੈ, ਮਾਨੋ ਕਿ ਇਸ ਤਰ੍ਹਾਂ ਸੈਨਾ ਉਮੜ ਕੇ ਆ ਰਹੀ ਹੈ ਜਿਸ ਤਰ੍ਹਾਂ ਕਿ ਬਹੁਤ ਵੱਡਾ ਸਮੁੰਦਰ ਪਾਣੀ ਦੇ ਸਮੇਤ ਉਮੜ ਕੇ ਆਉਂਦਾ ਹੈ, ਜਿਹਦੇ ਵਿੱਚ ਸਮੁੰਦਰ ਦੇ ਜੀਵ ਜੰਤੂ ਵੀ ਸ਼ਾਮਿਲ ਹੁੰਦੇ ਨੇ।
ਪੁਰਸੇ ਰੰਦ ਕੇ ਚੌਂ ਦਿਸ਼ ਡੇਰੇ, ਗਜ ਬਾਜੀ ਯੁੱਤ ਸਵੱਟ ਕਨੇਰੇ।
ਇਸ ਵੇਲੇ ਸਰੰਦ ਨਗਰ ਤੋਂ ਬਾਹਰ ਚਾਰ ਸਵੇਰੇ ਮਾਨੋ ਕਿ ਬਹੁਤ ਵੱਡੀਆਂ ਫੌਜਾਂ ਦੇ ਡੇਰੇ ਲੱਗੇ ਹੋਏ ਨੇ, ਬਹੁਤ ਵੱਡੇ ਵੱਡੇ ਹਾਥੀ ਨੇ, ਘੋੜੇ ਨੇ ਤੇ ਬਹੁਤ ਸਾਰੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸ਼ਸਤਰਧਾਰੀ ਯੋਧੇ ਵੀ ਨੇ।
ਬੰਦੇ ਕੀ ਸੁਧ ਲੈ ਕਰ ਚੜ੍ਹਿਓ, ਚਾਮੂ ਬਿਲੋਕ ਗਰਭ ਓਰ ਬੜਿਓ।
ਜਿਸ ਪਾਸੇ ਬੰਦਾ ਠਹਿਰਿਆ ਸੀ, ਜਿਧਰੋਂ ਚੜਾਈ ਕਰਕੇ ਆਉਣਾ ਸੀ, ਉਸ ਖਬਰ ਨੂੰ ਲੈ ਕੇ ਬੰਦੇ ਦੇ ਵੱਲ ਉਸਨੇ ਚੜਾਈ ਕੀਤੀ ਹੈ ਤੇ ਕਹਿੰਦੇ ਨੇ ਆਪਣੀ ਬਹੁਤ ਵੱਡੀ ਗਿਣਤੀ ਦੀ ਜਿਹੜੀ ਫੌਜ ਹੈ ਉਸ ਨੂੰ ਦੇਖ ਕੇ ਮਾਨੋ ਕੇ ਸੂਬੇ ਸਰੰਦ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਚਾਹ ਪੈਦਾ ਹੋ ਰਿਹਾ।
ਅਲਪ ਮਜ਼ਲ ਤੇ ਚਲਤ ਆਗਾਰੀ, ਸੁਣੈ ਹਤਸ ਤੁਰਕਾਨਾ ਪਾਰੀ।
ਛੋਟੀਆਂ ਛੋਟੀਆਂ ਮੰਜ਼ਲਾਂ ਨੂੰ ਕਰਦਾ ਹੋਇਆ ਅੱਗੇ ਦੇ ਅੱਗੇ ਜਾ ਰਿਹਾ, ਰਸਤੇ ਦੇ ਵਿੱਚ ਤੁਰਕਾਂ ਦਾ ਭਾਰੀ ਮਾਰਿਆ ਜਾਣਾ ਸੁਣਦਾ ਹੈ। ਲੋਕੀ ਕਹਿੰਦੇ ਨੇ ਇੱਥੇ ਵੀ ਉਸਨੇ ਇੰਨੀ ਮਾਰ ਕੀਤੀ ਹੈ, ਇੱਥੇ ਵੀ ਮਾਰ ਕੀਤੀ ਹੈ।
ਬੰਦੇ ਸੁਣੇ ਉਸ ਰੰਦ ਪਤੀ ਆਇਓ, ਲਸ਼ਕਰ ਲੈ ਤਹ ਤੇ ਨਿਕ ਸਾਇਓ।
ਹੁਣ ਦੂਸਰੇ ਪਾਸੇ ਬੰਦੇ ਬਹਾਦਰ ਨੂੰ ਪਤਾ ਲੱਗਾ ਹੈ ਕਿ ਸਰੰਦ ਦਾ ਮਾਲਕ ਸੂਬਾ ਵਜ਼ੀਰ ਖਾਂ ਮੇਰੇ ਤੇ ਚੜ ਕੇ ਆ ਰਿਹਾ, ਉਸਨੇ ਵੀ ਆਪਣੇ ਲਸ਼ਕਰ ਦੇ ਨਾਲ ਚੜਾਈ ਕੀਤੀ।
ਹਿੱਤ ਮਾਰਨ ਕਰ ਚੌਂਪ ਵਿਸਾਲਾ,
ਵਜ਼ੀਰ ਖਾਂ ਨੂੰ ਮਾਰਨ ਦਾ ਜਿਹੜਾ ਚਾਹ ਹੈ ਉਹ ਬੰਦੇ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਹੈ, ਇਸ ਕਰਕੇ ਉਸਨੇ ਚੜਾਈ ਕੀਤੀ ਹੈ। ਇੱਕ ਪਾਸਿਓਂ ਵਜ਼ੀਰ ਖਾਂ ਆਪਣੀ ਸੈਨਾ ਦੇ ਨਾਲ ਅੱਗੇ ਵੱਧ ਰਿਹਾ, ਦੂਸਰੇ ਪਾਸੇ ਉਸ ਦੇ ਮੁਕਾਬਲੇ ਦੇ ਵਾਸਤੇ ਬੰਦਾ ਬਹਾਦਰ ਵੀ ਅੱਗੇ ਆ ਰਿਹਾ।
ਛੱਤ ਬਾਨੂੜ ਨਗਰ ਜਿਸ ਥਾਨਾ, ਤਹ ਮੁਕਾਬਲਾ ਦੋਨੋਂ ਠਾਨਾ।
ਛੱਤ ਬਨੂੜ ਨਾਂ ਦਾ ਇੱਕ ਨਗਰ ਹੈ, ਉਸ ਜਗ੍ਹਾ ਦੇ ਉੱਤੇ ਮਾਨੋ ਕੇ ਦੋਵਾਂ ਦਾ ਜਿਹੜਾ ਮੁਕਾਬਲਾ ਸੀ ਉਹ ਹੋਇਆ ਸੀ, ਕਵੀ ਜੀ ਲਿਖ ਰਹੇ ਨੇ।
ਇਤ ਗੁਰ ਦਲ ਉਤ ਲਸ਼ਕਰ ਆਵਾ, ਲਾਖੋ ਸੁਪਟਨ ਲਰਬੇ ਚਾਵਾ।
ਇੱਕ ਪਾਸਿਓਂ ਗੁਰੂ ਦਾ ਦਲ ਹੈ, ਦੂਸਰੇ ਪਾਸੇ ਤੁਰਕਾਂ ਦੀ ਸੈਨਾ ਹੈ, ਦੋਵੇਂ ਸੈਨਾ ਆ ਰਹੀਆਂ ਨੇ, ਲੱਖਾਂ ਜਿਹੜੇ ਸ਼ਸਤਰਧਾਰੀ ਯੋਧੇ ਨੇ ਉਹਨਾਂ ਦੇ ਮਨ ਦੇ ਵਿੱਚ ਲੜਾਈ ਦਾ ਬੜਾ ਚਾਅ ਹੈ।
ਬੰਦਾ ਯਾਰ ਵਜ਼ੀਰ ਖਾਂ ਦੋ, ਜੈ ਅਭਿਲਾਖੀ ਹੋਇ ਕਰ ਸੋ।
ਮੁਸਲਮਾਨਾਂ ਦੀ ਜਿਹੜੀ ਸੈਨਾ ਹੈ ਉਹਨਾਂ ਦਾ ਵੱਡਾ ਮਾਲਕ ਸਰਦਾਰ ਹੈ ਵਜ਼ੀਰ ਖਾਂ, ਤੇ ਦੂਸਰੇ ਪਾਸੇ ਸਤਿਗੁਰਾਂ ਦੇ ਸਿੱਖਾਂ ਦੀ ਜਿਹੜੀ ਸੈਨਾ ਹੈ ਉਹਦਾ ਮਾਲਕ ਹੈ ਬੰਦਾ ਬਹਾਦਰ। ਇਸ ਕਰਕੇ ਬੰਦੇ ਬਹਾਦਰ ਦੇ ਤੇ ਵਜ਼ੀਰ ਖਾਂ ਦੇ ਦੋਵਾਂ ਦੇ ਮਨਾਂ ਦੇ ਵਿੱਚ ਇਹ ਹੈ ਕਿ ਅਸੀਂ ਲੜਾਈ ਨੂੰ ਜਿੱਤੀ।
ਨਿਸਮੈ ਬਿਉਂਤ ਲੜਨ ਕੋ ਕਰਕੇ, ਮਿਸਲ ਮਿਸਲ ਮੈਂ ਉਤਸਵ ਤਰਕੇ।
ਦੋਵੇਂ ਪਾਸੇ ਦੀਆਂ ਜਿਹੜੀਆਂ ਸੈਨਾ ਨੇ ਉਹ ਕਾਫੀ ਨਜ਼ਦੀਕ ਆ ਗਈਆਂ ਨੇ, ਰਾਤ ਹੋ ਚੁੱਕੀ ਹੈ, ਰਾਤ ਦੇ ਵੇਲੇ ਦੋਵੇਂ ਹੀ ਪਾਸੇ ਲੜਾਈ ਦੀਆਂ ਜਿਹੜੀਆਂ ਸਲਾਵਾਂ ਨੇ ਉਹ ਹੋ ਰਹੀਆਂ ਨੇ। ਆਪਣੀ ਸੈਨਾ ਨੂੰ ਵੱਖਰੇ ਵੱਖਰੇ ਜਥਿਆਂ ਦੇ ਵਿੱਚ ਦੋਵੇਂ ਹੀ ਵੱਡੇ ਸਰਦਾਰ ਮੰਡੀ ਜਾ ਰਹੇ ਨੇ, ਇੱਕ ਪਾਸੇ ਵਜ਼ੀਰ ਖਾਂ ਤੇ ਦੂਸਰੇ ਪਾਸੇ ਬੰਦਾ ਬਹਾਦਰ।
ਬਹੁ ਬਰੂਦ ਗੋਰੀ ਬਰਤਾਈ, ਆਪਣੋ ਆਪਣੀ ਕਰ ਤੱਕ ਰਾਈ।
ਬਹੁਤ ਸਾਰਾ ਬਰੂਦ ਤੇ ਗੋਲੀਆਂ ਆਪਣੀ ਸੈਨਾ ਨੂੰ ਵਰਤਾ ਦਿੱਤੀਆਂ ਗਈਆਂ, ਦੋਵੇਂ ਪਾਸਿਓਂ ਬਹੁਤ ਵੱਡੀ ਟਕਰਾਈ ਕੀਤੀ।
ਪ੍ਰਾਤ ਹੋਣ ਰਣ ਚਾਹਤ ਕਰਿਓ, ਦੋ ਦਿਸ਼ਨ ਕ੍ਰੋਧ ਕੋ ਤਰਿਓ।
ਦੋਵੇਂ ਹੀ ਪਾਸੇ ਤੋਂ ਲੜਾਈ ਦਾ ਜਿਹੜਾ ਕ੍ਰੋਧ ਹੈ ਉਹ ਪੈਦਾ ਹੋਇਆ। ਦੋਵਾਂ ਨੇ ਦਲਾਂ ਨੇ ਸਲਾਹ ਕੀਤੀ ਹੈ ਕਿ ਸਵੇਰ ਹੋਣ ਦੇ ਨਾਲ ਹੀ ਲੜਾਈ ਕਰਨੀ।
ਪਰ ਉਨੇਰ ਹੋਇਸ ਪਟ ਪੇਰ, ਛੂਟੇ ਗੋਰੀ ਗੋਰ ਬੜੇਰ।
ਸਵੇਰ ਹੁੰਦੀ ਦੇ ਨਾਲ ਹੀ ਦੋਵਾਂ ਪਾਸਿਓਂ ਲੜਾਈ ਹੋਣੀ ਸ਼ੁਰੂ ਹੋਈ। ਨੇੜੇ ਹੋਏ ਨੇ ਇੱਕ ਦੂਸਰੇ ਦੇ ਸੂਰਮੇ, ਗੋਲੀਆਂ ਤੇ ਗੋਲੇ ਚੱਲਣ ਲੱਗੇ। ਤੜਪੜ ਛਲਕ ਆਵਾਜ਼ ਬੇਸਾਲੇ, ਫੂਟੇ ਬੀਰਨ ਅੰਗ ਉਤਾਲੇ। ਤੜਪੜ ਕਰਦੀਆਂ ਆਵਾਜ਼ ਦੇ ਨਾਲ ਬੰਦੂਕਾਂ ਦੀ ਜਿਹੜੀ ਆਵਾਜ਼ ਹੈ ਉਹ ਬਹੁਤ ਵੱਡੀ ਆ ਰਹੀ ਹੈ ਤੇ ਕਹਿੰਦੇ ਨੇ ਗੋਲੀਆਂ ਚੱਲਣ ਦੇ ਨਾਲ ਸੂਰਮਿਆਂ ਦੇ ਜਿਹੜੇ ਸਰੀਰ ਨੇ ਉਹ ਟੁੱਟ ਰਹੇ ਨੇ।
ਹੈ ਅਨਤ ਵਾਏ ਪ੍ਰਹਾਰ ਸੂਰੇ, ਲਾਲ ਬਦਨ ਕਰ ਕਰੂਰ ਗਰੂਰੇ।
ਕੋਲਿਆਂ ਨੂੰ ਦੜਾ ਕੇ ਜਿਹੜੇ ਸੂਰਮੇ ਨੇ ਇੱਕ ਦੂਜੇ ਦੇ ਉੱਤੇ ਪ੍ਰਹਾਰ ਕਰ ਰਹੇ ਨੇ, ਸਾਰਿਆਂ ਦੇ ਜਿਹੜੇ ਬਦਨ ਨੇ ਮੂੰਹ ਨੇ ਉਹ ਲਾਲ ਹੋ ਚੁੱਕੇ ਨੇ ਤੇ ਬੜੀ ਕਰੂਰਤਾ ਦੇ ਨਾਲ ਭਾਵ ਗਹਿਰੀ ਨਜ਼ਰ ਦੇ ਨਾਲ ਹੰਕਾਰੇ ਹੋਏ ਇੱਕ ਦੂਜੇ ਨੂੰ ਦੇਖਦੇ ਨੇ।
ਕੇਤਕ ਤੋਮਰ ਮਾਰ ਪਰੋਏ, ਕੇਤਕ ਮਰੇ ਖੇਤ ਰਣ ਸੋਏ।
ਕਵੀ ਜੀ ਲਿਖ ਰਹੇ ਨੇ ਕਿ ਕਈ ਬਰਛਿਆਂ ਦੇ ਵਿੱਚ ਪਰੋਏ ਹੋਏ ਨੇ ਤੇ ਕਈ ਮਰ ਕੇ ਰਣ ਖੇਤ ਦੇ ਵਿੱਚ ਇਸ ਤਰ੍ਹਾਂ ਡਿੱਗੇ ਨੇ ਮਾਨੋ ਕਿ ਜਿਸ ਤਰ੍ਹਾਂ ਸੁੱਤੇ ਹੋਣ।
ਕਹੀ ਬਾਤ ਕੁਛ ਸੁਣੀਆਂ ਨਾ ਕਾਨਾ, ਦਿਖੀਅਤ ਨਹੀਂ ਸਮੀਪ ਸਥਾਨਾ।
ਇੰਨਾ ਜ਼ਿਆਦਾ ਸ਼ੋਰ ਗੁਲ ਮਚ ਰਿਹਾ ਰਣ ਭੂਮੀ ਦੇ ਵਿੱਚ, ਮਾਨੋ ਕਿ ਕਿਸੇ ਦੀ ਕਹੀ ਹੋਈ ਗੱਲ ਦੂਸਰੇ ਨੂੰ ਨਹੀਂ ਸੁਣਾਈ ਦਿੰਦੀ। ਇੰਨਾ ਜ਼ਿਆਦਾ ਤੋਪਾਂ ਤੇ ਬੰਦੂਕਾਂ ਦੇ ਨਾਲ ਧੂੰਆਂ ਪਸਰਿਆ ਹੋਇਆ ਕਿ ਲਾਗੇ ਖੜਾ ਵੀ ਆਦਮੀ ਨਹੀਂ ਦਿਸਦਾ।
ਹੇਲ ਮੇਲ ਦੋਏ ਦਿਸ਼ ਲਰ ਪਰੇ, ਕਾੜ ਖੜਗ ਅਰ ਕਾਟਨ ਕਰੇ।
ਇੰਨਾ ਵੱਡਾ ਹੱਲਾ ਇੱਕ ਦੂਜੇ ਦੇ ਨਾਲ ਹੋ ਰਿਹਾ ਕਿ ਮਾਨੋ ਖੜਗਾਂ ਦਾ ਪ੍ਰਹਾਰ ਕਰ ਰਹੇ ਨੇ ਤੇ ਖੜਗਾਂ ਦੇ ਨਾਲ ਇੱਕ ਦੂਜੇ ਦੇ ਸਰੀਰਾਂ ਨੂੰ ਕੱਟੀ ਜਾ ਰਹੇ ਨੇ।
ਛੂਛੇ ਅਨਕ ਤੁਰੰਗਮ ਡੋਲੈ, ਮਾਰ ਮਾਰ ਕੇਤਕ ਪਟ ਬੋਲੈ।
ਛੂਛੇ ਘੋੜੇ ਪਾਵ ਕੇ ਸਵਾਰਾਂ ਤੋਂ ਸੱਖਣੇ ਜਿਹੜੇ ਘੋੜੇ ਨੇ ਉਹ ਇਧਰ ਉਧਰ ਦੌੜ ਰਹੇ ਨੇ ਤੇ ਕਹਿੰਦੇ ਨੇ ਮਾਰ ਲੋ ਕਰਦੀਆਂ ਆਵਾਜ਼ਾਂ ਦੇ ਨਾਲ ਜਿਹੜੇ ਵੱਡੇ ਸੂਰਮੇ ਨੇ ਉਹ ਲਲਕਾਰੇ ਮਾਰ ਰਹੇ ਨੇ।
ਲੋਥ ਪੋਥਰਾਂ ਰਣ ਥਲ ਹੋਈ, ਸ਼੍ਰੋਣਤ ਲਿਪਤ ਫਿਰਤ ਨਰ ਕੋਈ।
ਲੋਥਾਂ ਦੇ ਨਾਲ ਜਿਹੜੀ ਰਣ ਭੂਮੀ ਹੈ ਮਾਨੋ ਕੇ ਭਰ ਚੁੱਕੀ ਹੈ ਤੇ ਸ਼੍ਰੋਣਤ ਦੇ ਨਾਲ ਲਹੂ ਦੇ ਨਾਲ ਭਿੱਜੇ ਹੋਏ ਬਹੁਤ ਸਾਰੇ ਜਿਹੜੇ ਯੋਧੇ ਨੇ ਇਧਰ ਉਧਰ ਵਿਚਰ ਰਹੇ ਨੇ।
ਕਹੋ ਕਹਾਂ ਲੱਗ ਜੋਦ ਅਖਾਰਾ, ਵਰਨਨ ਕਰਹੋ ਜੇ ਬਿਸ ਥਾਰਾ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਵੱਡੇ ਯੁੱਧ ਅਖਾੜੇ ਦਾ ਮੈਂ ਕਿੰਨਾ ਕੁ ਬਿਆਨ ਕਰਾਂ। ਕਹਿੰਦੇ ਨੇ ਵਰਣਨ ਕਰਹੋ ਜੇ ਵਿਸਥਾਰਾ, ਜੇ ਮੈਂ ਇਸ ਯੁੱਧ ਦਾ ਵਿਸਥਾਰ ਦੇ ਨਾਲ ਵਰਣਨ ਕਰਾਂਗਾ ਤੇ ਕਹਿੰਦੇ ਨੇ ਗ੍ਰੰਥ ਵਿਸਾਲ ਇਸੀ ਤੇ ਹੋਏ। ਜੇ ਮੈਂ ਵਿਸਥਾਰ ਦੇ ਨਾਲ ਇਸ ਯੁੱਧ ਨੂੰ ਬਿਆਨ ਕਰਾਂਗਾ ਤੇ ਕਵੀ ਜੀ ਲਿਖਦੇ ਨੇ ਇਸ ਯੁੱਧ ਦਾ ਹਵਾਲਾ ਬਿਆਨ ਕਰਦਿਆਂ ਕਰਦਿਆਂ ਮੇਰਾ ਜਿਹੜਾ ਗ੍ਰੰਥ ਹੈ ਬਹੁਤ ਵੱਡਾ ਹੋ ਜਾਏਗਾ, ਇਸ ਕਰਕੇ ਮੈਂ ਲੜਾਈ ਦਾ ਬਹੁਤਾ ਵਿਸਥਾਰ ਨਹੀਂ ਕਰਦਾ।
ਲੱਖੋ ਮਾਰਨ ਮਰਨੋ ਜੋਏ,
ਮੈਂ ਇੰਨਾ ਕਹਿ ਸਕਦਾ ਕਿ ਲੱਖਾਂ ਹੀ ਮਰੇ ਨੇ ਤੇ ਲੱਖਾਂ ਨੇ ਮਾਰਿਆ।
ਬਰ ਜੇ ਜੋਦਾ ਆਪਣੇ, ਬੰਦੇ ਪ੍ਰਥਮ ਬਖਾਨ, ਨਹੀਂ ਕੋ ਹਤੇ ਵਜ਼ੀਰ ਕੋ, ਮੈਂ ਮਾਰੋ ਨਿਜ ਪਾਨ।
ਗ੍ਰੰਥਾਕਾਰ ਜੀ ਕਹਿੰਦੇ ਨੇ ਕਿ ਬੰਦਾ ਬਹਾਦਰ ਨੇ ਆਪਣੇ ਸਾਰਿਆਂ ਯੋਧਿਆਂ ਨੂੰ ਪਹਿਲਾਂ ਹੀ ਵਰਜ ਦਿੱਤਾ ਸੀ, ਰੋਕ ਦਿੱਤਾ ਸੀ ਕਿ ਕੋਈ ਵੀ ਵਜ਼ੀਰ ਖਾਂ ਨੂੰ ਨਾ ਮਾਰੇ। ਬੰਦੇ ਨੇ ਆਖਿਆ ਸੀ ਕਿ ਮੈਂ ਆਪਣੇ ਹੱਥਾਂ ਦੇ ਨਾਲ ਸੂਬੇ ਸਰੰਦ ਵਜ਼ੀਰ ਖਾਂ ਨੂੰ ਮਾਰਾਂਗਾ, ਕੋਈ ਉਸ ਨੂੰ ਨਾ ਮਾਰੇ। ਇਹ ਗੱਲ ਪਹਿਲਾਂ ਹੀ ਕਹਿ ਦਿੱਤੀ ਸੀ।
ਇਮ ਕਹਿ ਪੂਰਬ ਸਕਲ ਹਟਾਏ, ਲੜ ਤਿਉ ਮਰੇ ਸੁਪੱਟ ਸਮਦਾਏ।
ਇਸ ਤਰ੍ਹਾਂ ਪਹਿਲਾਂ ਹੀ ਉਸਨੇ ਕਹਿ ਕੇ ਵਜ਼ੀਰ ਖਾਂ ਨੂੰ ਮਾਰਨ ਤੋਂ ਰੋਕਿਆ ਸੀ। ਇਸ ਵੇਲੇ ਕਹਿੰਦੇ ਨੇ ਲੜਦਿਆਂ ਮਰਦਿਆਂ ਬਹੁਤ ਸਾਰੇ ਜਿਹੜੇ ਸੂਰਮੇ ਨੇ ਉਹ ਮਰ ਚੁੱਕੇ ਨੇ।
ਤਬ ਬੰਦੇ ਨਿਜ ਹੈ ਫੰਦਾਇਓ, ਖਾਂ ਵਜ਼ੀਰ ਕੇ ਸਨਮੁਖ ਆਇਓ।
ਇਸ ਤੋਂ ਬਾਅਦ ਬੰਦੇ ਬਹਾਦਰ ਨੇ ਆਪਣੇ ਘੋੜੇ ਨੂੰ ਦੜਾਇਆ, ਘੋੜੇ ਨੂੰ ਦੜਾ ਕੇ ਵਜ਼ੀਰ ਖਾਂ ਦੇ ਸਾਹਮਣੇ ਆਇਆ।
ਸੁਣ ਸਾਹਿਬ ਜਾਦਨ ਕੇ ਦਰੋਹੀ, ਸਲਤਨਤ ਸਕਲ ਬਿਨਾਸ਼ੀ ਤੋਹੀ।
ਬੰਦਾ ਬਹਾਦਰ ਵਜ਼ੀਰ ਖਾਂ ਦੇ ਸਾਹਮਣੇ ਗਿਆ ਹੈ ਤੇ ਬੰਦੇ ਨੇ ਲਲਕਾਰਿਆ ਹੈ, ਕਹਿਣ ਲੱਗਾ ਸੁਣ ਸਾਹਿਬ ਜਾਦਿਆਂ ਨੂੰ ਮਾਰਨ ਵਾਲਿਆ, ਹੇ ਦਰੋਹੀ, ਹੇ ਨੀਚ, ਮੈਂ ਤੇਰੀ ਸਾਰੀ ਸਲਤਨਤ ਦਾ ਨਾਸ ਕਰ ਦਿਆਂਗਾ। ਬੰਦੇ ਨੇ ਵਜ਼ੀਰ ਖਾਨ ਨੂੰ ਆਖਿਆ, ਕਹਿੰਦਾ ਮਹਾ ਆਦਮ ਕ੍ਰਿਤ ਪਾਪ ਵਿਸਾਲਾ, ਤਿਸ ਕੋ ਫਲ ਪ੍ਰਾਪਤ ਇਸ ਕਾਲਾ। ਬੰਦੇ ਨੇ ਵਜ਼ੀਰ ਖਾਨ ਨੂੰ ਆਖਿਆ ਕਿ ਤੂੰ ਬਹੁਤ ਵੱਡਾ ਨੀਚ ਹੈ, ਤੂੰ ਬਹੁਤ ਵੱਡਾ ਪਾਪ ਕੀਤਾ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਹੈ। ਇਸ ਵੱਡੇ ਪਾਪ ਦਾ ਬੰਦੇ ਨੇ ਆਖਿਆ ਕਿ ਤੈਨੂੰ ਬਹੁਤ ਵੱਡਾ ਜਿਹੜਾ ਫਲ ਹੈ ਇਸ ਵੇਲੇ ਭੋਗਣਾ ਪਵੇਗਾ, ਮੈਂ ਤੈਨੂੰ ਨਹੀਂ ਛੱਡਾਂਗਾ। ਇਸ ਤਰ੍ਹਾਂ ਲਲਕਾਰਿਆ। ਲਸ਼ਕਰ ਦੇਸ਼ ਨਗਰ ਕੇ ਸਾਥ ਹੋਏ ਬਿਨਾਸ਼ ਮਾਨ ਮਮ ਹਾਥ। ਕਹਿੰਦਾ ਹੈ ਕਿ ਤੇਰੇ ਇਲਾਕੇ ਦੇ ਸਮੇਤ ਤੇਰਾ ਜਿਹੜਾ ਨਗਰ ਹੈ, ਤੇਰਾ ਜਿਹੜਾ ਲਸ਼ਕਰ ਹੈ, ਤੇਰੀ ਜਿਹੜੀ ਬਹੁਤ ਵੱਡੀ ਫੌਜ ਹੈ, ਹੋਏ ਬਿਨਾਸ਼ ਮਾਨ ਮਮ ਹਾਥ। ਕਹਿੰਦਾ ਹੈ ਮਨ ਕਿ ਹੁਣ ਮੇਰੇ ਹੱਥੀ ਸਾਰਿਆਂ ਦਾ ਨਾਸ ਹੋ ਜਾਵੇਗਾ, ਮੈਂ ਨਹੀਂ ਛੱਡਾਂਗਾ। ਗੁਰ ਕੋ ਅਦਬ ਨਾ ਤੈਂ ਕੁਛ ਰਾਖਾ, ਸੁਣਤ ਵਜ਼ੀਰ ਖਾਨ ਤਬ ਪਾਖਾ। ਕਹਿਣ ਲੱਗਾ ਤੂੰ ਗੁਰੂ ਜੀ ਦਾ ਅਦਬ ਨਹੀਂ ਕੀਤਾ, ਸਤਿਕਾਰ ਨਹੀਂ ਕੀਤਾ, ਉਹਨਾਂ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ, ਮੈਂ ਨਹੀਂ ਛੱਡਾਂਗਾ। ਦੂਸਰੇ ਪਾਸੇ ਜਦੋਂ ਲਲਕਾਰਾ ਸੁਣਿਆ ਵਜ਼ੀਰ ਖਾਨ ਨੇ, ਉਸ ਵੇਲੇ ਫਿਰ ਵਜ਼ੀਰ ਖਾਨ ਨੇ ਆਪਣੀ ਫੌਜ ਨੂੰ ਇਸ ਤਰ੍ਹਾਂ ਆਖਿਆ, ਕਹਿੰਦਾ ਮੇਰੇ ਸੁਪਟਨ ਕੋ ਕਿਆ ਹੋਵਾ, ਸ਼ਤਰੂ ਸਮੀਪ ਰਣੋ ਖਰ ਜੋਵਾ। ਆਪਣੇ ਸ਼ਸਤਰਧਾਰੀ ਯੋਧਿਆਂ ਨੂੰ ਕਹਿੰਦਾ ਵਜ਼ੀਰ ਖਾਨ, ਕਹਿੰਦਾ ਤੁਹਾਨੂੰ ਕੀ ਹੋ ਗਿਆ ਕਿ ਮੇਰੇ ਸਮੀਪ ਹੀ ਮੇਰਾ ਜਿਹੜਾ ਵੱਡਾ ਸ਼ਤਰੂ ਹੈ ਉਹ ਮੈਨੂੰ ਲਲਕਾ ਰਿਹਾ ਤੇ ਤੁਸੀਂ ਕੋਈ ਜਵਾਬ ਨਹੀਂ ਦੇ ਰਹੇ। ਸਭ ਦਲ ਕੋ ਇਹ ਰਿਪ ਸਰਦਾਰ, ਤਾਂ ਜੋ ਤੁਫੰਗ ਕਿਉਂ ਨਾ ਲਿਓ ਮਾਰ। ਕਹਿੰਦਾ ਹੈ ਕਿ ਵੈਰੀਆਂ ਦੇ ਦਲ ਦਾ ਵੱਡਾ ਸਰਦਾਰ ਇਹੀ ਆ, ਕਹਿੰਦਾ ਹੈ ਤੁਫੰਗਾਂ ਦਾ ਵਾਰ ਕਰੋ ਤੇ ਕਿਉਂ ਨੀ ਤੁਸੀਂ ਇਸ ਨੂੰ ਮਾਰਦੇ, ਕਿਉਂ ਪਿੱਛੇ ਰੁਕੇ ਹੋਏ। ਬਰਛੀ ਖੜਗ ਪ੍ਰਹਾਰਨ ਬ੍ਰਿੰਦ, ਕਰ ਲੀਜੈ ਇਹ ਤੁਰਤ ਨਿਕੰਦ। ਕਹਿੰਦਾ ਹੈ ਬਰਛੀਆਂ ਦਾ ਪ੍ਰਹਾਰ ਕਰੋ, ਤਲਵਾਰਾਂ ਦੇ ਪ੍ਰਹਾਰ ਦੇ ਨਾਲ। ਕਹਿੰਦਾ ਹੈ ਕਿ ਇਸ ਵੱਡੇ ਵੈਰੀ ਦੇ ਸਰਦਾਰ ਨੂੰ ਮਾਰ ਲਓ, ਤੁਰਤ ਦੇ ਨਾਲ ਹੀ ਇਸ ਦਾ ਸੰਘਾਰ ਕਰ ਦੇ। ਇਮ ਸੁਣ ਹੇਲ ਕਰੇ ਗਨ ਤਾਏ, ਗੋਰੀ ਤੀਰ ਸਵਣ ਬਰ ਖਾਏ। ਵਜ਼ੀਰ ਖਾਨ ਦੀ ਗੱਲ ਨੂੰ ਸੁਣ ਕੇ ਉਹਦੀ ਜਿਹੜੀ ਸੈਨਾ ਸੀ ਉਹਨਾਂ ਨੇ ਕਹਿਣ ਲੱਗੇ ਬਹੁਤ ਸਾਰੇ ਹੱਲੇ ਕੀਤੇ ਨੇ, ਗੋਲੀਆਂ ਤੇ ਤੀਰਾਂ ਦਾ ਮੀਂਹ ਵਰਾ ਦਿੱਤਾ ਭਾਵ ਬੰਦੇ ਦੇ ਉੱਤੇ। ਇੱਤ ਤੇ ਸਣਮੁਖ ਬੰਦਾ ਪਾਇਓ, ਸਰ ਤਰ ਤਨ ਪਰ ਐਂਚਨ ਕਯੋ। ਦੂਸਰੇ ਪਾਸੇ ਬੰਦਾ ਵੀ ਬੜਾ ਸਾਵਧਾਨ ਹੈ, ਉਹਨੇ ਉਸੇ ਵੇਲੇ ਜਦੋਂ ਵੱਡਾ ਹੱਲਾ ਵੈਰੀ ਦੇ ਵੱਲੋਂ ਦੇਖਿਆ ਤੇ ਉਸੇ ਤਰ੍ਹਾਂ ਜਿਸ ਤਰ੍ਹਾਂ ਕਿ ਉਹ ਪਹਿਲਾਂ ਕਰਦਾ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਤੀਰ ਉਸਨੇ ਕੱਢਿਆ ਔਰ ਆਪਣੇ ਤਨਛ ਦੇ ਵਿੱਚ ਰੱਖ ਲਿਆ। ਦੋਏ ਦਿਸ਼ ਤੇ ਗਨ ਛੁੱਟੀ ਤੁਫੰਗੈ, ਗਿਰੇ ਹਜ਼ਾਰੋਂ ਤੁਰਕ ਤੁਰੰਗੈ। ਦੋਵੇਂ ਪਾਸਿਆਂ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੰਦੂਕਾਂ ਚੱਲੀਆਂ ਨੇ ਤੇ ਉਹਨਾਂ ਬੰਦੂਕਾਂ ਚੱਲਣ ਦੇ ਨਾਲ ਮੰਨੋ ਕਿ ਹਜ਼ਾਰਾਂ ਜਿਹੜੇ ਤੁਰਕ ਨੇ ਉਹ ਘੋੜਿਆਂ ਤੋਂ ਡਿੱਗ ਪਏ ਨੇ, ਉਲਟ ਕੇ ਜਾ ਪਏ ਨੇ। ਹੇਲ ਦੋਹਣ ਦਿਸ਼ ਕਾਲ ਕਮ ਸਾਨ, ਸ੍ਰੀ ਗੁਰ ਸਾਰੇ ਐ ਚੋ ਬਲਵਾਨਾ। ਜਦੋਂ ਦੋਵੇਂ ਪਾਸਿਓਂ ਇਸ ਤਰ੍ਹਾਂ ਦਾ ਹੱਲਾ ਹੋਇਆ, ਉਸ ਵੇਲੇ ਮੰਨੋ ਕਿ ਸ੍ਰੀ ਗੁਰੂ ਜੀ ਦਾ ਬਖਸ਼ਿਆ ਹੋਇਆ ਬਲਵਾਨ ਤੀਰ ਖਿੱਚਿਆ ਹੈ ਬਲਵਾਨ ਬੰਦੇ ਨੇ। ਕਿਸਮੇ ਸ਼ਕਤੀ ਰਹੇ ਦਿੜੇ ਆਗੇ, ਬੇਮਖ ਹੋਏ ਜੰਗ ਤਜ ਭਾਗੇ। ਉਸੇ ਤਰ੍ਹਾਂ ਹੋਇਆ, ਮੰਨੋ ਕਿ ਤੀਰ ਖਿੱਚਣ ਦੇ ਨਾਲ ਹੀ ਜਿਹੜਾ ਲਸ਼ਕਰ ਸੀ, ਜਿਹੜਾ ਗੈਬੀ ਲਸ਼ਕਰ ਸੀ, ਉਸਨੇ ਆਣ ਕੇ ਵੈਰੀ ਦੇ ਉੱਤੇ ਹੱਲਾ ਕਰ ਦਿੱਤਾ। ਕਵੀ ਜੀ ਲਿਖ ਰਹੇ ਨੇ ਕਿਸਮੇ ਸ਼ਕਤੀ ਰਹੇ ਦਿੜ ਆਗੇ, ਕਿਹਦੇ ਵਿੱਚ ਇੰਨੀ ਸ਼ਕਤੀ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਖਸ਼ੇ ਹੋਏ ਤੀਰ ਦੇ ਸਾਹਮਣੇ ਠਹਿਰ ਸਕਦਾ। ਬੇਮੁਖ ਹੋਏ ਜੰਗ ਤੇ ਪਾਗੇ, ਬੇਮੁਖ ਹੋ ਕੇ ਮਾਨੋ ਕੇ ਜੰਗ ਛੱਡ ਕੇ ਉਹ ਜਿਹੜੇ ਵੈਰੀ ਨੇ ਉਹ ਦੌੜਨ ਲੱਗੇ। ਪਿਖ ਲਸ਼ਕਰ ਕੀ ਦਸ਼ਾ ਪਲਾਵਨ, ਚਾਹੇ ਵਜ਼ੀਰ ਦੇ ਪ੍ਰਾਣ ਬਚਾਵਨ। ਜਦੋਂ ਵਜ਼ੀਰ ਖਾਨ ਦੀ ਸੈਨਾ ਪਿੱਛੇ ਨੂੰ ਦੌੜਨ ਲੱਗੀ, ਉਸ ਵੇਲੇ ਵਜ਼ੀਰ ਖਾਨ ਨੇ ਸੋਚਿਆ ਮੈਨੂੰ ਵੀ ਹੁਣ ਆਪਣੇ ਪ੍ਰਾਣਾਂ ਨੂੰ ਬਚਾਉਣਾ ਚਾਹੀਦਾ। ਤਬ ਬੰਦੇ ਚਿਤ ਵਿਖੇ ਬੇਚਾਰਾ, ਹੱਥੋਂ ਕੁਮੈਤ ਅਗੀ ਇਹ ਪਾਰਾ। ਜਦੋਂ ਉਸਨੇ ਦੌੜਨ ਦੀ ਤਿਆਰੀ ਕੀਤੀ ਵਜ਼ੀਰ ਖਾਨ ਨੇ, ਉਸ ਵੇਲੇ ਬੰਦੇ ਨੇ ਮਨ ਦੇ ਵਿੱਚ ਵਿਚਾਰ ਕੀਤੀ ਕਿ ਇਸ ਪਾਪੀ ਨੂੰ ਕਹਿੰਦਾ ਹੈ ਕਿ ਸੌਖੀ ਮੌਤ ਨਹੀਂ ਦੇਣੀ ਚਾਹੀਦੀ, ਇਹਨੂੰ ਕਮੌਤ ਮਾਰਨਾ ਚਾਹੀਦਾ, ਭਾਵ ਬੇਮੌਤੇ ਮਾਰਨਾ ਚਾਹੀਦਾ।
ਜੋ ਆਇਦ ਤੇ ਕਰੋ ਪ੍ਰਹਾਰਾ, ਸ਼ੁਭ ਗਤ ਪ੍ਰਾਪਤ ਹੋਏ ਸੁਖਾਰਾ।
ਬੰਦਾ ਬਹਾਦਰ ਨੇ ਸੋਚਿਆ ਕਿ ਜੇ ਇਸ ਵੇਲੇ ਰਣ ਦੇ ਵਿਚ ਮੈਂ ਸ਼ਸਤਰਾਂ ਦੇ ਪ੍ਰਹਾਰ ਦੇ ਨਾਲ ਵਜ਼ੀਰ ਖਾਨ ਨੂੰ ਮਾਰਾਂਗਾ ਤੇ ਕਹਿਣ ਲੱਗਾ ਇਸ ਨੂੰ ਚੰਗੀ ਗਤੀ ਦੀ ਪ੍ਰਾਪਤੀ ਹੋਵੇਗੀ, ਕਿਉਂਕਿ ਲੜਾਈ ਦੇ ਵਿਚ ਸੂਰਮੇ ਦਾ ਜੂਝ ਕੇ ਮਰਨਾ ਚੰਗੀ ਗੱਲ ਮੰਨੀ ਜਾਂਦੀ ਹੈ। ਕਹਿਣ ਲੱਗਾ ਇਹਨੂੰ ਇਸ ਤਰ੍ਹਾਂ ਨਹੀਂ ਮਾਰਨਾ, ਇਹਨੂੰ ਬੇਮੌਤੇ ਮਾਰਨਾ।
ਉਚਿਤ ਨਰਕ ਮੇ ਲਹਿ ਸਜਾਏ, ਇਮ ਚਿਤ ਵਿਚ ਟਿਗ ਪਹੁੰਚੋ ਜਾਏ।
ਬੰਦੇ ਨੇ ਸੋਚਿਆ ਹੈ ਕਿ ਜਿਸ ਤਰੀਕੇ ਦੇ ਨਾਲ ਬੇਮੌਤੇ ਮਰੇ, ਦੁੱਖ ਦੇ ਨਾਲ ਮਰੇ ਤੇ ਮਰ ਕੇ ਨਰਕਾਂ ਦੇ ਵਿਚ ਪਹੁੰਚ ਕੇ ਉਥੇ ਵੀ ਸਜਾਵਾਂ ਲਵੇ, ਇਸ ਤਰ੍ਹਾਂ ਦੀ ਮੌਤ ਮਾਰਨਾ ਚਾਹੀਦਾ। ਇਸ ਤਰ੍ਹਾਂ ਸੋਚ ਕੇ ਬੰਦਾ ਫਿਰ ਉਸ ਵੇਲੇ ਉਸ ਵਜ਼ੀਰ ਖਾਂ ਦੇ ਕੋਲ ਪਹੁੰਚਿਆ।
ਬਲ ਤੇ ਪਕੜ ਟਾਂਗ ਰਿਪ ਕੇਰੀ, ਤਾਰੇ ਗੇਰ ਲੀਨਸ ਤਿਸ ਬੇਰੀ।
ਵਜ਼ੀਰ ਖਾਂ ਦੇ ਲਾਗੇ ਜਾ ਕੇ ਉਸ ਦੇ ਨਾਲ ਬੰਦਾ ਲੜਿਆ ਹੈ, ਉਸ ਨੂੰ ਨਿਹੱਥਾ ਕਰਕੇ ਆਪਣੀ ਤਾਕਤ ਦੀ ਜ਼ੋਰ ਦੇ ਨਾਲ ਬੰਦੇ ਨੇ ਵਜ਼ੀਰ ਖਾਂ ਨੂੰ ਲੱਤ ਤੋਂ ਫੜ ਲਿਆ ਔਰ ਖਿੱਚ ਕੇ ਘੋੜੇ ਦੇ ਉੱਤੋਂ ਥੱਲੇ ਸੁੱਟ ਦਿੱਤਾ।
ਕੋਰਾ ਬਲੀ ਫੇਰ ਤਿਸ ਉਪਰ, ਪ੍ਰਾਣ ਨਿਕਾਸੇ ਤਤ ਸ਼ਿਨ ਪੂਪਰ।
ਲੱਤ ਤੋਂ ਖਿੱਚ ਕੇ ਵਜ਼ੀਰ ਖਾਂ ਨੂੰ ਰਣ ਭੂਮੀ ਦੇ ਵਿਚ ਸੁੱਟ ਦਿੱਤਾ ਬੰਦੇ ਨੇ, ਤੇ ਉਸ ਤੋਂ ਬਾਅਦ ਆਪਣਾ ਜਿਹੜਾ ਬਲੀ ਘੋੜਾ ਸੀ ਉਹਦੇ ਉੱਤੇ ਉਸਨੇ ਫੇਰਿਆ, ਮਾਨੋ ਕਿ ਘੋੜੇ ਦੇ ਪੌੜਾਂ ਦੇ ਨਾਲ ਲਤਾੜ ਕੇ ਹੀ ਉਸ ਨੂੰ ਪ੍ਰਾਣਾ ਤੋਂ ਸੱਖਣਾ ਕਰ ਦਿੱਤਾ। ਇਸੇ ਤਰ੍ਹਾਂ ਘੋੜੇ ਦੇ ਪੌੜਾਂ ਦੇ ਨਾਲ ਵਜ਼ੀਰ ਖਾਂ ਨੂੰ ਬੰਦੇ ਨੇ ਮਾਰ ਦਿੱਤਾ।
ਕਾਇਰ ਹੋਏ ਮਰਿਓ ਬੜ ਪਾਪੀ, ਸਾਹਿਬ ਜਾਦਨ ਕੋ ਸੰਤਾਪੀ।
ਕਵੀ ਜੀ ਲਿਖਦੇ ਨੇ ਕਿ ਕਾਇਰ ਹੋ ਕੇ ਮਰਿਆ ਹੈ ਉਹ ਵੱਡਾ ਪਾਪੀ ਜਿਨ੍ਹੇ ਕਿ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ। ਇਸ ਤਰੀਕੇ ਦੇ ਨਾਲ ਵਜ਼ੀਰ ਖਾਂ ਨੂੰ ਬੰਦਾ ਬਹਾਦਰ ਨੇ ਮਾਰ ਦਿੱਤਾ। ਕਈ ਜਿਹੜੇ ਇਤਿਹਾਸਕਾਰ ਨੇ ਉਹ ਆਪਣੇ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਵਜ਼ੀਰ ਖਾਂ ਦੀ ਮੌਤ ਬਾਰੇ ਲਿਖਦੇ ਨੇ।
ਮਹਿਮਾ ਪ੍ਰਕਾਸ਼ ਨੇ ਵਜ਼ੀਰ ਖਾਂ ਦੀ ਮੌਤ ਬੰਦੇ ਦੇ ਹੱਥੋਂ ਗੁਰੂ ਜੀ ਦੇ ਤੀਰ ਨਾਲ ਹੋਈ ਲਿਖੀ ਹੈ।
ਮਹਿਮਾ ਪ੍ਰਕਾਸ਼ ਦਾ ਕਰਤਾ ਲਿਖਦਾ ਹੈ ਕਿ ਬੰਦੇ ਬਹਾਦਰ ਨੇ ਸਤਿਗੁਰਾਂ ਦਾ ਤੀਰ ਚਲਾਇਆ, ਉਹਦੇ ਨਾਲ ਵਜ਼ੀਰ ਖਾਂ ਦੀ ਮੌਤ ਹੋਈ।
ਰਤਨ ਸਿੰਘ ਜੀ ਪਤਾ ਨਹੀਂ ਲਿਖਦੇ ਕਿ ਵਜ਼ੀਰ ਖਾਂ ਕਿਸ ਦੇ ਹੱਥੋਂ ਮੋਇਆ, ਤਰੀ ਬਜੀਦਾ ਸਸਕਤ ਪਾਇਓ, ਇਤਨਾ ਹੀ ਲਿਖਦੇ ਹਨ।
ਹੋਰਨਾਂ ਨੇ ਵੀ ਬਹੁਤ ਪੂਰਾ ਚੰਗੀ ਤਰ੍ਹਾਂ ਪਤਾ ਨਹੀਂ ਦੱਸਿਆ ਕਿ ਵਜ਼ੀਰ ਖਾਂ ਕਿਸ ਤਰ੍ਹਾਂ ਮਰਿਆ।
ਪੰਗੂ ਜੀ ਨੇ ਇਹ ਲਿਖਿਆ ਹੈ ਕਿ ਬੰਦੇ ਦੀ ਲੋਥ ਨੂੰ ਵੈੜਕਿਆਂ ਦੇ ਮਗਰ ਬੰਨ ਕੇ ਘਸੀੜ ਕੇ ਬੰਦੇ ਨੇ ਮਾਰਿਆ ਸੀ, ਤੇ ਫੇਰ ਉਸ ਦੀ ਜਿਹੜੀ ਲਾਸ਼ ਸੀ ਉਸ ਨੂੰ ਦੱਬਿਆ ਨਹੀਂ ਸੀ, ਉਸ ਨੂੰ ਸਾੜਿਆ ਸੀ। ਭਾਵ ਕੇ ਮੁਸਲਮਾਨੀ ਜਿਹੜੇ ਖਿਆਲ ਨੇ ਉਹਨਾਂ ਦੇ ਉਲਟ ਕੰਮ ਕੀਤਾ ਸੀ। ਇਸ ਤੋਂ ਇਲਾਵਾ ਸਰਦਾਰ ਕਰਮ ਸਿੰਘ ਜੀ ਲਿਖਦੇ ਹਨ ਕਿ ਇਸ ਦੀ ਲੋਥ ਟੰਗ ਦਿੱਤੀ ਸੀ ਦਰਖਤ ਦੇ ਉੱਤੇ ਤਾਂ ਕਿ ਕਾਂ ਕੁੱਤੇ ਉਸ ਨੂੰ ਨੋਚ ਕੇ ਖਾ ਜਾਣ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਇਹ ਹੈ ਕਿ ਵੱਖ ਵੱਖ ਇਤਿਹਾਸਕਾਰ ਇਸ ਵਜ਼ੀਰ ਖਾਂ ਦੀ ਮੌਤ ਨੂੰ ਵੱਖ ਵੱਖ ਤਰ੍ਹਾਂ ਬਿਆਨ ਕਰਦੇ ਨੇ। ਹੁਣ ਇਸ ਵੇਲੇ ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਨੂੰ ਘੋੜੇ ਤੋਂ ਥੱਲੇ ਸੁੱਟ ਦਿੱਤਾ ਤੇ ਬੰਦੇ ਬਹਾਦਰ ਨੇ ਆਪਣੇ ਘੋੜੇ ਦੇ ਪੌੜਾਂ ਦੇ ਨਾਲ ਲਤਾੜ ਕੇ ਵਜ਼ੀਰ ਖਾਂ ਨੂੰ ਮਾਰ ਦਿੱਤਾ। ਜਾਬੇ ਵਜ਼ੀਦਾ ਕਿ ਤੂੰ ਨਾ ਹੇਰਾ, ਪਾਜਿਓ ਲਸ਼ਕਰ ਤਰਾਸ ਬੜੇਰਾ।
ਜਦੋਂ ਵਜ਼ੀਰ ਖਾਂ ਮਰ ਗਿਆ ਉਸ ਵੇਲੇ ਵਜ਼ੀਰ ਖਾਂ ਦਾ ਜਿਹੜਾ ਲਸ਼ਕਰ ਸੀ ਉਹ ਆਪਣੇ ਆਪ ਹੀ ਦੌੜ ਗਿਆ, ਕਿਉਂਕਿ ਕੋਈ ਵੀ ਸਰਦਾਰ ਜਦੋਂ ਫੌਜ ਦੇ ਵਿਚ ਨਹੀਂ ਰਹਿੰਦਾ ਤੇ ਫੌਜਾਂ ਕਦੇ ਮੈਦਾਨੇ ਜੰਗ ਦੇ ਵਿਚ ਨਹੀਂ ਠਹਿਰਦੀ।
ਬੰਦੇ ਕੀ ਸੈਨਾ ਪਸਚਾਤੀ, ਲੂਟ ਕੂਟ ਤੁਰਕਾਨੇ ਕਾਤੀ।
ਉਸ ਵੇਲੇ ਬੰਦੇ ਦੀ ਸੈਨਾ ਨੇ ਪਿੱਛੋਂ ਹਮਲਾ ਕੀਤਾ ਔਰ ਉਹਨਾਂ ਦੀ ਸੈਨਾ ਨੂੰ ਮਾਰਿਆ ਵੀ ਹੈ ਤੇ ਲੁੱਟਿਆ ਵੀ ਹੈ।
ਹਾਇਸ ਹਜ਼ਾਰੋਂ ਦਲ ਮੈਂ ਆਏ, ਸ਼ਸਤਰਨ ਕੋ ਗਿਣਤੀ ਕਿਆ ਪਾਏ।
ਕਵੀ ਜੀ ਲਿਖ ਰਹੇ ਨੇ ਕਿ ਕਿੰਨੇ ਘੋੜੇ ਉਸ ਵੇਲੇ ਬੰਦੇ ਦੀ ਸੈਨਾ ਨੂੰ ਪ੍ਰਾਪਤ ਹੋਏ ਨੇ, ਕਿੰਨੇ ਸ਼ਸਤਰਾਂ ਨੂੰ ਉਹਨਾਂ ਨੇ ਅਖਤਿਆਰ ਕੀਤਾ ਹੈ, ਇਸ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ।
ਸਿੱਟ ਕੀ ਪੂਰੀ ਪਗੈਲ ਪਲਾਏ, ਠਹਿਰੇ ਨਹੀਂ ਕਿਤ ਪਾਏ ਜਮਾਏ।
ਫਿਟਕਾਰੀ ਹੋਈ ਜਿਹੜੀ ਸਰੰਦ ਨਗਰੀ ਹੈ ਉਸ ਦੇ ਮਾਨੋ ਕੇ ਵਾਸੀ ਦੌੜ ਗਏ ਨੇ, ਕੋਈ ਵੀ ਬੰਦੇ ਦੀ ਸੈਨਾ ਦੇ ਅੱਗੇ ਠਹਿਰ ਨਹੀਂ ਸਕਿਆ, ਕੋਈ ਵੀ ਪੈਰਾਂ ਨੂੰ ਜਮਾ ਕੇ ਨਹੀਂ ਰੱਖ ਸਕਿਆ।
बारे नगर मैं लूट मचाई, कंचन रजत लीन समोदाई।
उथों सेना दा पिछा करदिया करदिया मानो के बंदे दी सेना सरंद नगरी दे विच पहुंच गई है, आन के सरंद नगरी नू बहुत चंगे तरीके दे नाल लुटिया है। कंचन रजत लीन समझाई, बहुत सारा सोना ते पैसा लुटिया गया।
वड्डे बाजारन को बहु लूटा, अरे अगर सो तत छिन कूटा।
वड्डे वड्डे जिहड़े सरंद दे बाजार सन उन्हां नू वड्डे तरीके दे नाल लुटिया, ते कहिंदे ने जिहड़ा भी अगे आया उस नू नहीं छड्डिया, नाश कर दित्ता।
बौर सदन में सुपट प्रवेशे, लूटत वस्तु दर्ब विशेषे।
इस तों बाद घरां घरां दे विच प्रवेश कर गई बंदे दी सेना, ते सारिआं दीआं चीजां नू पैसिआं नू लुट लिया।
एक खतरी जिस कर्म चंडार, झूठा नंद महा बुरे यार।
कवि जी लिखदे ने कि उस सरंद दे विच एक खत्री भी वसदा सी, जिहदे मानो के जिहड़े कम ने ओह चंडाला वाले सी। झूठा आनंद महा बुरियार, कवि जी लिखदे ने उस दा नां सी झूठा आनंद। असल दे विच उस दा नां सी सुच्चा आनंद, पर कवि जी ने पिछे भी लिखिया सी कि ऐसा जिहड़ा महा पापी है ओहनू सुच्चा आनंद नहीं कहना चाहीदा, ओह असल दे विच झूठा आनंद है। महान कोश दे करता भाई कान सिंह जी नाभा भी लिखदे ने के भावे उस दा नां सी सुच्चा आनंद, जिन्हें के वजीर खान नूं इह गल आखी सी के सप दे बच्चे सपोलिए हुंदे ने, इन्हां नूं छड्डना नहीं चाहीदा। भावे के उस दा नां सुच्चा आनंद सी, पर महान कोश दे करता भाई कान सिंह जी नाभा लिखदे ने के सिखां दे विच उस नूं झूठा आनंद दे नां दे नाल ही बुलाया जांदा। हुण संतोख सिंह जी कवि लिख रहे ने कि उह जिहड़ा झूठा आनंद महा बुरियार सी, साहिब जादे जिन मरवाए, करबे साक द्वैश उपजाए। जिन्ने के साहबजादियां नूं कह के वजीर खां तों मराया सी, वड्डा द्वैश कीता सी, सिंघां नूं इस गल दा पता लगा कि ओह वी इत्थे रहिंदा।
सिंघण तिसकी बात बेचारी, बूझ सदन गह लीन कुचारी।
सिंघां ने उस गल नूं याद कीता कि इन्हें कह के वजीर खां तों साहबजादियां नूं शहीद करवाया सी, कहिंदे ने उहदे घर दे विच वड़ गए ते उस नूं फड़ लिया।
बीदी नाक में छेद करायो, लोह कड़ा विच तिसके पायो।
उस सुच्चा आनंद नूं जिहदा नां है झूठा आनंद, उस नूं फड के ते कहिंदे ने उहदा नक विन के उस दे विच लोहे दा जिहड़ा कड़ा सी, लोहे दी जिहड़ी नत्त सी उस नूं पा लिया गया, तां कि इस नूं इसे तरीके दे नाल मारिया जावे। इस तरीके दे नाल वजीर खां मर चुका है, सुच्चा आनंद नूं नत्त पा ली है उन्हां ने लोहे दे कड़े दी। ਸੋ ਸਾਧ ਸੰਗਤ ਜੀ, ਸਮੇਂ ਦੀ ਹੈ ਜਿੱਥੇ ਸਮਾਪਤੀ ਹੈ, ਕੱਲ ਨੂੰ ਕਥਾ ਦੇ ਵਿੱਚ ਅੱਗੇ ਆਵੇਗਾ ਕਿ ਕਿਸ ਤਰੀਕੇ ਦੇ ਨਾਲ ਇਸ ਝੂਠਾ ਆਨੰਦ ਦਾ ਨਾਸ ਹੋਵੇਗਾ। ਜਿਸ ਤਰ੍ਹਾਂ ਕਵੀ ਜੀ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਸੋ ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ।
हे अच्युत हे पार ब्रह्म अविनाशी अगनास, हे पूरन हे सर्व मैं दुख पंजन गुण तास। हे संगी हे निरंकार हे निर्गुण सब टेक, हे गोविंद हे गुण निदान जाकै सदा विवेक। हे अपरंपर हर हरे है पी होवन हार, हे संतह कै सदा संग ने धाराया धार। हे ठाकुर हो दास रो मैं निर्गुण गुण नहीं कोय, नानक दीजै नाम दान राखो ही है परोय। याही कुल ते प्रगट होय ताही कुल को नाम, पुन द्वादश गुरिंद को मेरी है प्रणाम।